ਕਿ ਤਾਂ ਸਾਰੀ ਦੁਨੀਆਂ ਨੂੰ ਚਾਨਣ ਦੇਣਾ ਹੈ, ਉਹਦਾ ਤਾਂ ਸਤਸੰਗ ਜੀ ਕੋਈ ਕੰਮ ਨਹੀਂ, ਲਾਭ ਨਹੀਂ ਉਸ ਨੂੰ ਪ੍ਰਾਪਤ ਹੁੰਦਾ। ਜਿਵੇਂ ਸੂਰਜ ਚੰਦਰਮਾ ਆਦਿ ਕੈਸੇ ਸਤਸੰਗ ਜੀ ਆਕਾਸ਼ ਵਿੱਚ ਵਿਚਰਦੇ ਪਰ ਉਪਕਾਰ ਅਰਥੇ, ਬੱਦਲ ਗਰਜਦਾ ਆਕਾਸ਼ ਵਿੱਚ ਪਰ ਉਪਕਾਰ ਵਾਸਤੇ, ਬਿਰਛ ਫਲ ਦਿੰਦਾ ਹੈ ਆਪ ਨਹੀਂ ਖਾਂਦਾ, ਸਾਰੇ ਜੀਵਾਂ ਨੂੰ ਸਤਸੰਗ ਜੀ ਛਕਾਉਣ ਵਾਸਤੇ। ਬਹੁਤ ਸਾਰੀਆਂ ਸਤਸੰਗ ਜੀ ਸੰਸਾਰ ਅੰਦਰ ਐਸੀਆਂ ਵਿਅਕਤੀਆਂ ਤੁਹਾਨੂੰ ਦ੍ਰਿਸ਼ਟੀਗੋਚਰ ਹੋਣਗੀਆਂ, ਵਿਚਾਰਨ ਤੋਂ ਪਤਾ ਲੱਗੇਗਾ ਕਿ ਉਹਨਾਂ ਦਾ ਜੀਵਨ ਆਪਣੇ ਵਾਸਤੇ ਨਹੀਂ, ਆਪਾਂ ਆਪਣੇ ਵਾਸਤੇ ਜਿਉਂਦੇ ਹਾਂ। ਹਰ ਵੇਲੇ ਸਤਸੰਗਤ ਜੀ ਆਪਣੇ ਵਾਸਤੇ ਕਿਉਂ ਜਿਉਂਦੇ ਹਾਂ? ਹਉਮੈ ਜੋ ਅੰਦਰ ਹੈ, ਉਹਨਾਂ ਅੰਦਰ ਹਉਮੈ ਨਹੀਂ ਹੈ। ਜਿੰਨਾ ਚਿਰ ਹਉਮੈ ਆ ਸਤਸੰਗ ਜੀ, ਉਹਨਾਂ ਚਿਰ ਹੀ ਦੁੱਖ ਹਨ। ਆਪ ਜੀ ਪਰਉਪਕਾਰ ਅਰਥੇ, ਜਿਸ ਪ੍ਰਕਾਰ ਸਤਸੰਗ ਜੀ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਨਗਰ ਸੁੰਦਰ ਵਸਾਇਆ ਹੋਇਆ ਕਰਤਾਰਪੁਰ ਇੱਥੇ ਨੂੰ ਆ ਰਹੇ ਨੇ, ਪਤਾ ਹੈ ਕਿ ਕੌਲਾਂ ਮਾਤਾ ਦੇ ਸਮਾਉਣ ਦੇ ਦਿਨ ਆ ਗਏ ਨੇੜੇ। ਨਾਲ ਹੀ ਇੱਥੇ ਤੀਰਥ ਯਾਤਰਾ ਵੀ ਕਰਨੀ ਆ, ਕੁਛ 'ਚ ਟਿਕਣਾ ਹੈ। ਸੋ ਸਤਸੰਗਤ ਜੀ, ਆਪ ਜੀ ਨੇ ਆ ਕੇ ਸੰਗਤਾਂ ਨੂੰ ਦਦਾਰੇ ਦਿੱਤੇ ਨੇ ਕਰਤਾਰਪੁਰ, ਜਿੱਥੇ ਥੰਮ ਸਾਹਿਬ ਸਥਾਨ ਹੈ ਗੁਰੂ ਸਾਹਿਬ ਦਾ, ਗੁਰੂ ਅਰਜਨ ਦੇਵ ਜੀ ਨੇ ਸਤਸੰਗ ਜੀ ਰਚਿਆ, ਉੱਥੇ ਆ ਕੇ ਦੀਵਾਨ ਸਜਾਇਆ ਮਹਾਰਾਜ ਜੀ ਨੇ, ਛੇਵੇਂ ਪਾਤਸ਼ਾਹ ਨੇ ਕਰਤਾਰਪੁਰ ਵਿਖੇ
ਥਮਗਾਰੀ ਬੈਠ ਕਰ,
ਜਿਸ ਵੇਲੇ ਬੈਠ ਗਏ ਮੱਥਾ ਟੇਕ ਕਰਕੇ ਛੇਵੇਂ ਪਾਤਸ਼ਾਹ,
ਸਤਿਗੁਰ ਲਾਏ ਦੀਵਾਨ,
ਦੀਵਾਨ ਲਾਇਆ, ਸੰਗਤਾਂ ਸਜ ਗਈਆਂ,
ਆਏ ਰਵਾਬੀ ਢਿਗ ਫਿਰੇ।
ਹੋਰ ਭਾਈ ਦੀਵਾਨ ਵਿੱਚ ਕੀ ਹੋਣਾ, ਤਤ ਕਥਨੰ ਤਤ ਚਿੰਤਨੰ ਅੰਨੇ ਅਨਜ ਨੰਤੀ। ਐਸ ਗੁਰੂ ਘਰ ਵਿੱਚ ਦੀਵਾਨ ਦੇ ਵਿੱਚ ਸਤਸੰਗਤ ਜੀ ਕੋਈ ਬਾਹਰਲੀ ਬਾਤ ਨਹੀਂ ਕਹੀ ਜਾਂਦੀ, ਕੋਈ ਰਾਜ ਵਾਰਤਾ ਨਹੀਂ, ਕੋਈ ਦੇਸ਼ ਵਾਰਤਾ ਨਹੀਂ, ਕਿਸੇ ਦੀ ਨਿੰਦਿਆ ਚੁਗਲੀ ਨਹੀਂ। ਇੱਥੇ ਤਾਂ ਭਾਈ ਨਰੋਲ ਵਾਹਿਗੁਰੂ ਦੇ ਗੁਣ ਗਾਏ ਜਾਂਦੇ। ਸੋ ਜਦੇ ਹੀ ਸਤਸੰਗ ਜੀ ਰਬਾਬੀ ਆ ਗਏ, ਕੀਰਤਨ ਸ਼ੁਰੂ ਕਰ ਦਿੱਤਾ,
ਕਰੇ ਉਹ ਸ਼ਬਦ ਕੋ ਗਾਨ,
ਸ਼ਬਦ ਗਾਇਨ ਕੀਤੇ ਗੁਰਬਾਣੀ ਦੇ,
ਜਿਉਂ ਜਿਉਂ ਪੁਰ ਮੈਂ ਗੁਰਸੁਧ ਹੋਈ,
ਜਿਉਂ ਜਿਉਂ ਕਰਤਾਰਪੁਰ ਦੇ ਅੰਦਰ ਖਬਰ ਹੋਈ ਲੋਕਾਂ ਨੂੰ ਘਰਾਂ ਚ ਗਏ ਗੁਰੂ ਪਾਤਸ਼ਾਹ ਆ ਗਏ,
ਤਿਉਂ ਤਿਉਂ ਚੱਲਿਓ ਆਏ ਸਭ ਕੋਈ,
ਤਿਉਂ ਤਿਉਂ ਸਭ ਪ੍ਰੇਮੀ ਸ਼ਰਧਾਲੂ ਆ ਰਹੇ ਨੇ ਮਾਈ ਭਾਈ,
ਹਰਪ ਅਕੋਰਨ ਸੀਸ ਨਵਾਵੇ,
ਮੇ ਭੇਟਾ ਰੱਖ ਕੇ ਸਿਰ ਝੁਕਾਉਂਦੇ ਹਨ,
ਦਰਸ਼ਨ ਕਰੇ ਮੋਹ ਦੇ ਉਪਜਾਵੇ,
ਬਹੁਤ ਹੀ ਆਨੰਦ ਧਾਰ ਦੇ ਦਰਸ਼ਨ ਕਰਕੇ,
ਕਿਰਪਾ ਦ੍ਰਿਸ਼ ਤੇ ਦੇਖਣ ਕਰੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜਾ ਆ ਕੇ ਮੱਥਾ ਟੇਕਦਾ ਉਹਦੇ ਹਿਰਦੇ ਦੀ ਭਾਵਨਾ ਪਰਖ ਲੈਂਦੇ ਨੇ, ਉਹੀ ਜੀ ਦ੍ਰਿਸ਼ਟੀ ਨਾਲ ਉਹਨੂੰ ਨਿਹਾਲ ਕਰ ਦਿੰਦੇ ਨੇ,
ਸਭ ਕੀ ਮਨੋ ਕਾਮਨਾ ਪੂਰੇ,
ਕਿਸੇ ਦੀ ਝੋਲੀ ਖਾਲੀ ਨਹੀਂ ਛੱਡਦੇ, ਸਭ ਦੀ ਮਨ ਦੀ ਕਾਮਨਾ ਪੂਰੀ ਕਰਦੇ ਹਨ।
ਸੰਧਿਆ ਸੋਦਰ ਲਗਤੈ ਥਰੇ,
ਦੀਵਾਨ ਵਿੱਚ ਸਤਸੰਗ ਜੀ ਸੋਦਰ ਰਹਿ ਰਾਸ ਦੇ ਪਾਠ ਹੋਣ ਤੱਕ ਟਿਕੇ ਰਹੇ,
ਭੋਗ ਪਾਏ ਬੰਧਨ ਕੋ ਕਰੇ,
ਜਦੋਂ ਭੋਗ ਪਿਆ ਮੱਥੇ ਟੇਕੇ ਸਾਰਿਆਂ ਨੇ,
ਉੱਠ ਸਤਿਗੁਰ ਡੇਰੇ ਮਹਿ ਆਏ,
ਸਤਿਗੁਰੂ ਜੀ ਆਪਣੇ ਆਰਾਮ ਵਾਲੇ ਸਥਾਨ ਤੇ ਪਹੁੰਚੇ,
ਰੁਚੀ ਅਨੁਸਾਰ ਅਸਨ ਕੋ ਖਾਏ,
ਰੁਚੀ ਅਨੁਸਾਰ ਭੋਜਨ ਛਕਿਆ, ਰਾਤਰੀ ਸਮੇ
ਦਲ ਸੇਜ ਪਰ ਤੇਰੇ ਗੁਸਾਈ,
ਬੜੀ ਸੋਹਣੀ ਕੋਮਲ ਸੇਜਾ ਤੇ ਆਪ ਜੀ ਟਿਕੇ,
ਸੁਪਤ ਜਥਾ ਸੁਖ ਰਾਤ ਬਿਤਾਈ,
ਜੈਸੇ ਜੋਗ ਸੀ ਸੁਖ ਨਾ ਸੌ ਕੇ ਰਾਤ ਬਤੀਤ ਕੀਤੀ ਖਾਲਸਾ ਜੀ,
ਰਹੀ ਜਾਮ ਜਾਮਨ ਦੋਇ ਘਰੀ,
ਜਦੋਂ ਦੋ ਪਹਿਰ ਸਤਸੰਗ ਜੀ, ਦੋ ਘੜੀਆਂ ਤੇ ਦੋ ਪਹਿਰ, ਤਕਰੀਬਨ ਢਾਈ ਕੁ ਵਜੇ ਦਾ ਟਾਈਮ ਸੀ, ਜਦੋਂ ਰਾਤ ਇੰਨੀ ਕੁ ਰਹਿੰਦੀ ਸੀ ਉਦੋਂ ਆਪ ਜੀ ਉੱਠੇ,
ਉੱਠ ਕਰ ਸੋਚ ਸਰਬ ਹੀ ਕਰੀ,
ਉੱਠ ਕੇ ਸਤਸੰਗ ਜੀ ਜੰਗਲ ਪਾਣੀ ਹੋਣਾ, ਕਿਰਿਆ ਕਰਨੀ, ਸਰੀਰ ਨੂੰ ਸਾਵਧਾਨ ਕੀਤਾ,
ਸ੍ਰੀ ਅਰਜਨ ਇੱਕ ਕੂਪ ਬਣਾਇਓ,
ਆਪ ਜੀ ਸਤਸੰਗ ਜੀ ਇਸ਼ਨਾਨ ਕਿੱਥੇ ਕਰ ਰਹੇ ਨੇ, ਗੁਰੂ ਅਰਜਨ ਦੇਵ ਜੀ ਨੇ ਖਾਲਸਾ ਜੀ ਕਰਤਾਰਪੁਰ ਇੱਕ ਖੂਹ ਲਵਾਇਆ ਸੀ, ਉਹਦਾ ਨਵਾਂ ਸ਼ਕਰ ਗੰਗ, ਸੰਗਤਾਂ ਦਰਸ਼ਨ ਕਰਦੀਆਂ ਉੱਥੇ ਮਹਾਰਾਜ ਜੀ ਨਹਾਉਣਾ ਚਾਹੁੰਦੇ ਨੇ,
ਸ਼ਕਰ ਗੰਗ ਤੈ ਨਾਮ ਬਤਾਇਓ,
ਉਸ ਦਾ ਨਾਮ ਸ਼ਕਰ ਗੰਗ ਹੈ,
ਖੇਤੇ ਇਸ਼ਨਾਨ ਗਏ ਤੇ ਸਥਾਨ,
ਗੁਰਸਿੱਖਾਂ ਨੂੰ ਨਾਲ ਲੈ ਕੇ ਤੜਕੇ ਤੜਕੇ ਉਸ ਖੂਹ ਤੇ ਇਸ਼ਨਾਨ ਲਈ ਗਏ ਛੇਵੇਂ ਪਾਤਸ਼ਾਹ,
ਲੇਕਰ ਸੰਗ ਦਾਸ ਬੁੱਧਵਾਨ,
ਸਿਆਣੇ ਸਿਆਣੇ ਗੁਰਸਿੱਖ ਨਾਲ ਹਨ,
ਬੰਧਨ ਕਰ ਮਜਨ ਤਹਿਕੀਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਖਾਲਸਾ ਜੀ, ਸੰਸਾਰ ਉੱਤੇ ਜਿਉਣਾ ਤਾਂ ਸਭ ਨੇ ਹੀ ਹੈ, ਪਰ ਸ਼ਰਧਾ ਪ੍ਰੇਮ ਦੇ ਸਹਿਤ ਜਿਹਦਾ ਜੀਵਨ ਹੈ ਉਹ ਆ ਸਵਾਦ ਦਾ ਜੀਵਨ, ਜਿਹਦਾ ਸੱਖਣਾ ਸਤਸੰਗ ਜੀ ਸ਼ਰਧਾ ਤੇ ਪ੍ਰੇਮ ਤੋਂ ਬਿਨਾਂ ਜੀਵਨ ਉਹਨਾਂ ਦਾ ਕਾਹਦਾ ਸਤਸੰਗ ਹੀ ਜਿਉਣਾ ਸੰਸਾਰ ਦੇ ਅੰਦਰ। ਉਹਨਾਂ ਦਾ ਜੀਵਨ ਨਹੀਂ ਜਿਨਕੇ ਅੰਤਰ ਗਿਆਨ ਨਹੀਂ, ਭੈ ਕੀ ਨਾਹੀ ਬਿੰਦ, ਨਾਨਕ ਮੋਇਆਂ ਕਾ ਕਿਆ ਮਾਰਨਾ ਜੀ ਆਪ ਮਾਰੇ ਗੋਬਿੰਦ। ਜਿਹਦੇ ਅੰਦਰ ਗੁਰੂ ਸਾਹਿਬ ਦਾ ਭੈ ਅਦਬ ਨਹੀਂ ਹੈ, ਆ ਗੁਰਬਾਣੀ ਦਾ ਰਤੀ ਮਾਤਰ ਗਿਆਨ ਨਹੀਂ ਹੈ, ਵਿਚਾਰ ਨਹੀਂ ਸੰਗਤ ਚਾਹ ਕੇ ਸੁਣਨ ਦੀ ਸਤਸੰਗ ਦੀ ਇੱਛਾ ਨਹੀਂ ਹੈ, ਮਹਾਰਾਜ ਕਹਿੰਦੇ ਭਾਈ ਉਹ ਧੁਰੋਂ ਹੀ ਮਰੇ ਹੋਏ ਨੇ, ਉਹਨਾਂ ਮਰਿਆਂ ਦਾ ਤੁਸੀਂ ਕੀ ਮਾਰੋਂਗੇ। ਇਹੋ ਜਿਹੜੇ ਪਾਂਬਰ ਲੋਕ ਨੇ, ਜੇ ਤੁਹਾਨੂੰ ਫਿੱਕਾ ਬੋਲਣ ਸਤਸੰਗ ਜੀ ਖਿਮਾ ਧਾਰਨੀ ਚਾਹੀਏ, ਮਰੇ ਹੋਏ ਦਾ ਕੀ ਮਾਰਨਾ। ਸੋ ਖਾਲਸਾ ਜੀ, ਜੇ ਜਿਹੜਾ ਜੀਵਨਾ ਹੈ ਨਾ, ਜੀਵਨਾ ਤਾਂ ਸਤਸੰਗ ਜੀ ਹਰੀ ਦੇ ਜਾਪ ਵਿੱਚ ਹੀ ਹੈ। ਸੋ ਆਪ ਜੀ ਸਤਸੰਗ ਜੀ ਭਾਵਨਾ ਦੇ ਸਹਿਤ ਸਾਰੇ ਗੁਰਸਿੱਖਾਂ ਨੂੰ ਪੜੋ ਹੀ ਪੰਕਤੀ,
ਬੰਧਨ ਕਰ ਮਜਨ ਤਹਿ ਕੀਨ।
ਦੇਖ ਲੋ ਜੇ ਭਾਵਨਾ ਤਦੇ ਇਸ਼ਨਾਨ ਤਾਂ ਸਾਰੇ ਹੀ ਕਰਦੇ ਹਾਂ। ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਸਮੇਤ ਇਹ ਸ਼ਕਰ ਗੰਗ ਖੂਹ ਤੋਂ ਪਹਿਲਾਂ ਮੱਥਾ ਟੇਕਿਆ ਹੈ,
ਬੈਠੇ ਧਰ ਕੇ ਧਿਆਨ ਪੁਰਬੀਨ।
ਉਸ ਵੇਲੇ ਧਿਆਨ ਧਾਰ ਇਸ਼ਨਾਨ ਕਰਕੇ ਆਪਣਾ ਧਿਆਨ ਧਾਰਿਆ ਸਵੈ ਸਰੂਪ ਦਾ,
ਨਿਜ ਸਰੂਪ ਕੋ ਚਿਤਵਨ ਕਰਤੇ।
ਆਪਣੇ ਸਰੂਪ ਨੂੰ ਸਤਸੰਗਤ ਜੀ ਅੱਗੇ ਵੀ ਪੂਰਵੋਕਤ ਵਿਚਾਰ ਕਰਦੇ ਹਾਂ, ਆਪਾਂ ਨੂੰ ਆਗਿਆ ਹੈ ਕਿ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਸਿਮਨ ਭਜਨ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੈ। ਫਿਰ ਚੜ੍ਹੇ ਦਿਵਸ ਪਰ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਮੂਲ ਮੰਤਰ ਦਾ ਗੁਰਮੰਤਰ ਦਾ ਸਿਮਰਨ ਕਰਨਾ, ਧਿਆਨ ਫਿਰ ਕਿਹਦਾ ਧਾਰਨਾ। ਆਪਾਂ ਤਾਂ ਗੁਰੂ ਕਾ ਧਿਆਨ ਧਾਰਦੇ, ਗੁਰੂ ਕਿਹਦਾ ਧਿਆਨ ਧਾਰਦਾ ਹੋਵੇਗਾ। ਆਪੇ ਜਪੋ ਆਪਣਾ ਜਾਪ, ਆਪੇ ਆਪ ਵਰਤਦਾ ਪਿਆਰਾ, ਗਿਆਨਵਾਨ ਦੀ ਵਸਤਾ ਸਤਸੰਗ ਜੀ ਜਿੱਥੇ ਹੈ ਉਦੋਂ ਉੱਚੀ ਗੁਰੂ ਸਾਹਿਬ ਦੀ ਹੈ। ਸੋ ਆਪਣੇ ਹੀ ਸਤਸੰਗ ਜੀ ਸਰੂਪ ਦਾ ਉੱਥੇ ਧਿਆਨ ਧਾਰਿਆ ਜਾਂਦਾ ਹੈ। ਸਤ ਚੇਤਨ ਆਨੰਦ ਜਿਸ ਨੂੰ ਬੋਲਦੇ, ਉਹ ਸਰੂਪ ਦਾ ਆਪ ਜੀ ਧਿਆਨ ਧਿਆਰ ਕਰਕੇ ਟਿਕਦੇ ਹਨ,
ਸਰੂਪ ਕੋ ਚਿਤਵਨ ਕਰਤੇ,
ਐ ਚਿਤਵਦੇ ਹਨ ਮਨ ਦੇ ਅੰਦਰ ਆਪਣੇ ਸਰੂਪ
ਨੂੰ। ਗੁਰੂ ਬਾਣੀ ਕੋ ਰਰਤੇ,
ਫਿਰ ਜਦੋਂ ਦਿਨ ਚੜ੍ਹ ਜਾ ਸਤਿਗੁਰੂ ਜੀ ਆਪ ਬਾਣੀ ਉਚਾਰਨ ਕਰਦੇ,
ਆਦਿ ਸੁਖਮਨੀ ਉੱਚੇ ਸੁਰਤੇ,
ਉੱਚੀ ਸੁਰ ਦੇ ਨਾਲ ਮਹਾਰਾਜ ਜੀ ਸੁਖਣੀ ਸਾਹਿਬ ਪੜਿਆ ਕਰਦੇ,
ਕਰਤ ਪਾਠ ਕੋ ਪ੍ਰੀਤੀ ਉਰਤੇ,
ਹਿਰਦੇ ਦੀ ਪ੍ਰੀਤੀ ਧਾਰ ਕੇ ਛੇਵੇਂ ਪਾਤਸ਼ਾਹ ਪਾਠ ਕਰਦੇ,
ਸਿੱਖਿਆ ਕੇਰ ਉਧਾਰਨ ਕਾਰਨ,
ਗੁਰਸਿੱਖਾਂ ਦੀ ਕਲਿਆਣ ਕਰਨ ਲਈ
ਪਰੇ ਰੀਤ ਇਮ ਕਰੇ ਉਚਾਰਨ,
ਕਿਉਂ ਉਚਾਰਦੇ ਨੇ ਕੀ ਸਤ ਸ੍ਰੀ ਸੁਖਣੀ ਸਾਹਿਬ ਦਾ ਪਾਠ ਕਰਕੇ। ਮਹਾਰਾਜ ਜੀ ਦੀ ਕਾਮਨਾ ਹੈ ਵੀ ਸਾਡੀ ਆਹ ਕਾਮਨਾ ਹੋਵੇ, ਅਸੀਂ ਪੂਰੀ ਅਸੀਂ ਸੁਖਣੀ ਸਾਹਿਬ ਪੜ੍ਹੀਏ, ਨਹੀਂ, ਗੁਰਸਿੱਖਾਂ ਚ ਮਰਦਾਸ ਦਾ ਪ੍ਰਵਿਰਤ ਕਰਨ ਵਾਸਤੇ। ਗੁਰਸਿੱਖ ਕਹਿਣਗੇ ਵੀ ਗੁਰੂ ਸਾਹਿਬ ਵੀ ਪੜ੍ਹਦੇ ਹੁੰਦੇ ਸੀ, ਆਪਾਂ ਵੀ ਪੜ੍ਹੀਏ। ਮਰਜ਼ਾਦਾ ਪੁਰਸ਼ੋਤਮ ਹਨ, ਜੇ ਸਤਸੰਗ ਜੀ ਨੇ ਆਪ ਨਹੀਂ ਪੜ੍ਹਦਾ, ਲੋਕਾਂ ਨੂੰ ਕਹਿੰਦਾ ਤੁਸੀਂ ਪੜ੍ਹੋ ਤੁਸੀਂ ਪੜ੍ਹੋ, ਉਹਦੇ ਕੌਣ ਕਹੇ ਲੱਗੇਗਾ। ਭਾਵੇਂ ਸਤਿਗੁਰੂ ਜੀ ਤਾਂ ਸਤਸੰਗ ਜੀ ਬ੍ਰਹਮ ਰੂਪ ਨੇ, ਪਰ ਗੁਰਸਿੱਖਾਂ ਚ ਰਹੋ ਰੀਤੀ ਮਰਜ਼ਾਦਾ ਪਾਉਣ ਵਾਸਤੇ ਕਿ ਸਾਡੇ ਗੁਰਸਿੱਖ ਪੜ੍ਹਨਗੇ, ਇਹਨਾਂ ਦਾ ਭਲਾ ਹੋਊਗਾ। ਸੋ ਜੇ ਬੱਚਾ ਸਤਸੰਗਤ ਜੀ ਉਹਨਾਂ ਨੂੰ ਜਾਣ ਹੁੰਦਾ, ਮੂਹਰੇ ਮਾਸਟਰ ਬੋਲਦੇ ਨੇ ਕਿ ਨਹੀਂ, ਮਾਸਟਰ ਕਿਹੜਾ ਭੁੱਲਿਆ ਹੁੰਦਾ, ਲੇਕਿਨ ਉਹਨੂੰ ਮੂਹਰੇ ਬੋਲਣਾ ਪੈਂਦਾ ਬੱਚਿਆਂ ਨੂੰ ਸਿਖਾਉਣ ਵਾਸਤੇ। ਸਤਿਗੁਰੂ ਜੀ ਬਾਣੀ ਆਪ ਪੜ੍ਹ ਰਹੇ ਹਨ,
ਤੈਂ ਬੈਠੇ ਪ੍ਰਾਤੀ ਹੋਏ ਗਈ,
ਬੈਠਿਆਂ ਬੈਠਿਆਂ ਸਤਸੰਗ ਜੀ ਅੰਮ੍ਰਿਤ ਵੇਲਾ ਜਦੋਂ ਲੰਘ ਗਿਆ, ਦਿਨ ਚੜ ਗਿਆ,
ਦਸੋ ਦਿਸ਼ ਪ੍ਰਕਾਸ਼ ਜੁਤ ਭਈ,
ਦਸੋ ਦਿਸ਼ਾ ਪ੍ਰਕਾਸ਼ ਹੋਇਆ,
ਆਏ ਰਬਾਬੀ ਚੌਂਕੀ ਕੀ,
ਜਦ ਨੂੰ ਸਤਸੰਗ ਜੀ ਰਬਾਬੀ ਸਿੱਖ ਵੀ ਆ ਗਏ, ਸ਼ਬਦ ਚੌਂਕੀ ਗਾਈ,
ਗਾਏ ਬਲਾਵਲ ਰਾਗ ਪ੍ਰਬੀਨ,
ਬਲਾਵਲ ਰਾਗ ਦਾ ਸਮਾਂ ਹੋਇਆ, ਉਸ ਵੇਲੇ ਗਾਇਨ ਕੀਤਾ,
ਕਿਤਕ ਦੇਰ ਲੋਕ ਲੱਗਿਓ ਦੀਵਾਨ,
ਕਿਤਨੀ ਕੁ ਦੇਰ ਤੱਕ ਪਹਿਲੇ ਪਹਿਰ ਦਾ ਦੀਵਾਨ ਸਜਿਆ ਰਿਹਾ,
ਪਰਿਓ ਸ਼ਬਦ ਕੋ ਭੋਗ ਸੋ ਜਾਨ,
ਜਦੋਂ ਸਤਸੰਗ ਜੀ ਭੋਗ ਪੈ ਗਿਆ ਸ਼ਬਦਾਂ ਦਾ,
ਆਏ ਲਾਂਗਰੀ ਥਿਰਿਓ ਅਗਾਰੇ,
ਲਾਂਗਰੀ ਆ ਕੇ ਖੜ ਗਿਆ ਮਹਾਰਾਜ ਦੇ ਹੱਥ ਜੋੜ ਕੇ ਅੱਗੇ,
ਮਹਾਰਾਜ ਹੈ ਤਿਆਰ ਆਹਾਰੇ,
ਸਤਿਗੁਰੂ ਜੀ ਭੋਜਨ ਤਿਆਰ ਹੈ,
ਕਹਿਓ ਆਨ ਸੋ ਤਤ ਸ਼ਨ ਖਾਓ,
ਮਹਾਰਾਜ ਕਹਿਣ ਲੱਗੇ ਲਿਆ ਭਾਈ ਛਕ ਲਈਏ,
ਇਤਨੇ ਮੈਂ ਇੱਕ ਸਿੱਖ ਚੱਲ ਆਇਓ।
ਜਦ ਨੂੰ ਸਤਸੰਗ ਜੀ ਭੋਜਨ ਛਕ ਰਹੇ ਸੀ ਮਹਾਰਾਜ, ਇੱਕ ਸਿੱਖ ਆ ਗਿਆ,
ਸੁਣੀਐ ਗੁਰੂ ਗਰੀਬ ਨਵਾਜ,
ਸਿੱਖ ਕੌਣ ਸੀ ਸਤਸੰਗਤ ਜੀ, ਮੱਝਾਂ ਗਾਈਆਂ ਚਾਰਨ ਵਾਲਾ ਸੀ ਜੰਗਲ ਦੇ ਵਿੱਚ, ਕਹਿੰਦਾ ਮਹਾਰਾਜ ਮੇਰੀ ਬੇਨਤੀ ਸੁਣੋ,
ਸੰਤ ਧੇਨ ਰਸ਼ਿਆ ਤੁਮ ਕਾਜ,
ਤੁਸੀਂ ਮਹਾਰਾਜ ਮੈਨੂੰ ਇੰਨਾ ਅਨੁਭਵ ਹੈ ਤੁਸੀਂ ਕਿਹਦੀ ਰੱਖਿਆ ਕਰਦੇ ਨੇ? ਗਊ ਗਰੀਬ ਦੀ ਰੱਖਿਆ ਕਰਨ ਵਾਲੇ ਤੁਸੀਂ ਆਪ ਅਵਤਾਰ ਧਾਰਿਆ ਹੈ। ਸੰਤਾਂ ਮਹਾਤਮਾ ਦੀ ਰੱਖਿਆ ਕਰਨੀ, ਭਗਤਾਂ ਦੀ ਲਾਜ ਰੱਖਣੀ, ਥਾਂ ਥਾਂ 'ਤੇ ਪ੍ਰਗਟ ਹੋਣਾ, ਗਊ ਗਰੀਬ ਨੂੰ ਮਹਾਰਾਜ ਆਸਰਾ ਦੇਣਾ, ਇਹ ਤੁਹਾਡਾ ਪ੍ਰਯੋਜਨ ਹੈ ਅਵਤਾਰ ਧਾਰਨ ਦਾ।
ਇਸ ਥਲ ਤੇ ਕੇਰੇ ਕਨੇਰੇ
ਮਹਾਰਾਜ ਜੀ, ਇਹ ਕਰਤਾਰਪੁਰ ਤੋਂ ਨੇੜੇ ਹੀ ਇੱਥੇ ਸ਼ੇਰ ਹੈ ਇੱਕ ਬੜਾ ਭਿਆਨਕ,
ਮਾਰਤ ਹੈ ਨਿਤ ਜੀਵ ਕਨੇਰੇ,
ਰੋਜ਼ ਮਾਰਾ ਬਹੁਤ ਸਾਰੇ ਗਾਈਆਂ ਨੂੰ ਮਾਰਦਾ ਹੈ।
ਮੈਖੀ ਗਊ ਸਮੂਹ ਨਿਕੇਤ,
ਮੇਰੇ ਘਰ ਵਿੱਚ ਮੱਝਾਂ ਤੇ ਗਾਈਆਂ ਨੇ, ਮੈਂ ਮੰਡ 'ਚ ਚਾਰਦਾ ਹਾਂ ਵਿਆਸਾ ਦੇ।
ਗਏ ਪ੍ਰਾਤ ਮੈਂ ਚਾਰਨ ਹੇਤ,
ਮੈਂ ਜੀ ਸਵੇਰੇ ਸਵੇਰੇ ਚਾਰਨ ਵਾਸਤੇ ਗਾਈਆਂ ਮੱਝਾਂ ਗਿਆ ਸੀ।
ਉਹ ਤਨ ਵੇਖੇ ਆਨ ਸੋ ਪਰੇ ਹੋ,
ਸ਼ੇਰ ਰਚਨ ਚੇਤ ਜੀ ਮੇਰੀਆਂ ਮੱਝਾਂ ਗਾਈਆਂ ਚਾ ਕੇ ਹਮਲਾ ਕਰ ਦਿੱਤਾ ਉਸਨੇ,
ਮਾਰ ਕੇ ਤੇ ਕੋ ਘਾਲ ਕਰਿਓ,
ਕਿੰਨੀਆਂ ਮੇਰੀਆਂ ਗਊਆਂ ਮਾਰਾ ਫੱਟੜ ਕਰਤੀਆਂ, ਕਈਆਂ ਨੂੰ ਮਾਰ ਦਿੱਤਾ।
ਮੈਂ ਤੱਕ ਸ਼ਰਨ ਆਪ ਕੀ ਆਇਓ,
ਮੈਂ ਮਹਾਰਾਜ ਜੀ ਨੱਠ ਕੇ ਤੁਹਾਡੀ ਸ਼ਰਨ ਤੱਕੀ ਆਇਆ ਹਾਂ।
ਨਿਰਭੈ ਕਰੋ, ਦਿਓ ਤਰਾਸ ਮਿਟਾਇਓ,
ਕਿਰਪਾ ਕਰਕੇ ਸ਼ੇਰ ਦਾ ਭੈ ਮਿਟੋ, ਨਿਰਭੈ ਪਦਵੀ ਦੇ ਦਿਓ, ਸ਼ੇਰ ਨੂੰ ਮਾਰ ਦਿਓ।
ਨਾਹੀਂ ਤਾਂ ਬਨ ਮੈਂ ਘਾਸ ਕਨੇਰੇ,
ਨਹੀਂ ਤਾਂ ਜੀ ਜੰਗਲ ਵਿੱਚ ਘਾਹ ਬਹੁਤ ਹੈ,
ਅਬ ਡਰ ਜਾਏ ਨਹੀਂ ਕੋ ਨੇਰੇ,
ਸਾਰੇ ਲੋਕ ਡਰ ਜਾਣਗੇ, ਕੋਈ ਜਾਵੇਗਾ ਨੀ ਅੱਗੇ ਵਾਸਤੇ।
ਸੁਣ ਸਤਿਗੁਰ ਤੈ ਧੀਰਜ ਦੀਨੋ,
ਸਤਿਗੁਰੂ ਜੀ ਨੇ ਧੀਰਜ ਦਿੱਤੀ ਉਸ ਨੂੰ,
ਦਾਸ ਸੰਗ ਐਸੇ ਬਚਕੀਨੋ,
ਆਪਣੇ ਸੇਵਕ ਨੂੰ ਇਹ ਬਚਨ ਕਹੇ,
ਤੂਰਨ ਆਂਤ ਰੰਗ ਹਮਾਰਾ,
ਭੋਜਨ ਛੱਕ ਹੀ ਹਟੇ ਸੀ ਮਹਾਰਾਜ, ਕਹਿੰਦੇ ਲਿਆ ਬਈ ਛੇਤੀ ਭੋ ਘੋੜਾ ਸਾਡਾ,
ਸੁਣਤ ਹੁਕਮ ਕੋ ਜੀਨ ਸੁਧਾਰਾ।
ਜਦੋਂ ਹੀ ਸੇਵਕ ਨੇ ਜੋ ਗੁਰੂ ਘਰ ਦੇ ਘੋੜੇ ਦੀ ਸੇਵਾ ਕਰਦਾ ਸੀ, ਮਹਾਰਾਜ ਦੇ ਘੋੜੇ ਤੇ ਕਾਠੀ ਪਾਈ,
ਪੈਂਦਾ ਵਿਧੀਆ ਆਦ ਜੇ ਸੂਰ,
ਪਾਈ ਪੈਂਦੇ ਖਾਂ ਤੇ ਵਿਧੀ ਚੰਦ ਆਦਿਕ ਸੂਰ ਮੈਂ,
ਤਿਆਰ ਤੁਰਤ ਲਖ ਚੜੇ ਹਜੂਰ,
ਛੇਤੀ ਦੇਣੇ ਸਤ ਸੰਗਤ ਜੀ ਆ ਗਏ ਮਹਾਰਾਜ ਦੇ ਕੋਲੇ, ਸਤਿਗੁਰੂ ਜੀ ਵੀ ਚੜ ਗਏ ਘੋੜੇ ਦੇ ਉੱਤੇ।
ਹੈ ਕੋ ਹੇਰ ਜੋ ਹੋਇਓ ਤਿਆਰ,
ਜਿਹੜਾ ਘੋੜਾ ਤਿਆਰ ਕੀਤਾ ਸੀ ਸਿੱਖ ਨੇ ਲਿਆਂਦਾ ਸੀ,
ਸਤਿਗੁਰ ਭਏ ਤੁਰਤ ਸਵਾਰ,
ਜਦੋਂ ਮਹਾਰਾਜ ਛੇਤੀ ਸਤ ਸੰਗਤ ਸਵਾਰ ਹੋ ਕੇ ਚੱਲੇ,
ਸੰਗ ਸੁਪਟ 100 ਚੜ ਚਾਲੇ,
100 ਦੀ ਗਿਣਤੀ ਚ ਸਿੱਖ ਸੂਰ ਮੈਂ ਵਿਧੀ ਚੰਦ ਜੈਸੇ ਮਹਾਂਪੁਰਖ ਚੜ ਪਏ,
ਅੱਗੇ ਕਰ ਸਿੱਖ ਗਮਨੇ ਨਾਲੇ,
ਉਹ ਜਿਹੜਾ ਸਿੱਖ ਜੀ ਦੀਆਂ ਨੁਕਸਾਨ ਕੀਤਾ ਸੀ, ਗਊਆਂ ਮਾਰੀਆਂ ਸੀ ਸਤ ਸੰਗ ਜੀ ਸ਼ੇਰ ਨੇ, ਉਹਨੂੰ ਅੱਗੇ ਲਾ ਲਿਆ ਵੀ ਦੱਸ ਕਿੱਥੇ ਆ ਸ਼ੇਰ,
ਜੈ ਦੇਖਿਓ ਸੋ ਥਾਨ ਦਿਖਾਵਾ,
ਜਿੱਥੇ ਸਤ ਸੰਗ ਜੀ ਉਸਨੇ ਦੇਖਿਆ ਸੀ ਸ਼ੇਰ, ਉਹ ਜਾ ਕੇ ਜਗ੍ਹਾ ਤੇ ਲੈ ਗਿਆ।
ਜਾਏ ਪ੍ਰਵੇਸ਼ੇ ਬਨ ਕੇ ਥਾਵਾ,
ਬਹੁਤ ਘਣੇ ਜੰਗਲ ਚ ਪ੍ਰਵੇਸ਼ ਹੋਏ,
ਕਾਨਨ ਗਾੜੋ ਬਹੁਤ ਬਲੋਕਾ,
ਜਦੋਂ ਚੰਗਾ ਸੰਘਣਾ ਜੰਗਲ ਦੇਖਿਆ ਖਾਲਸਾ ਜੀ,
ਜਹਾਂ ਗਮਨ ਹੈ ਕੋ ਮਗਰੋਕਾ,
ਉਥੋਂ ਅੱਗੇ ਘੋੜਾ ਨੀ ਸੀ ਲੰਘ ਸਕਦਾ, ਬਹੁਤਾ ਸੰਘਣਾ ਜੰਗਲ ਸੀ,
ਤੈ ਸਿੱਖ ਨੇ ਸੋ ਥਾਨ ਬਤਾਇਓ,
ਜਦੋਂ ਸਿੱਖ ਨੇ ਨਿਸ਼ਾਨੀ ਦੱਸ ਦਿੱਤੀ, ਕਹਿੰਦੇ ਜੀ ਇੱਥੇ ਸੀ ਸ਼ੇਰ,
ਕਿਹਰ ਤਹਾਂ ਨਜ਼ਰ ਨਾ ਆਇਓ,
ਹੁਣ ਤਾਂ ਜੀ ਨਜ਼ਰ ਨੀ ਆਉਂਦਾ, ਹੁਣ ਉਹ ਕਿਹੜਾ ਉੱਥੇ ਬੰਨਿਆ ਹੋਇਆ ਸੀ, ਪਤਾ ਨੀ ਕਿੱਧਰ ਨੂੰ ਖਿਸਕ ਗਿਆ।
ਗੁਰ ਲਾਗੇ ਤੈ ਕਰਨ ਅਖੇਰੇ,
ਸਤਿਗੁਰੂ ਜੀ ਕਹਿੰਦੇ ਕੋਈ ਨੀ ਭਾਈ ਲੱਭ ਲਾਂਗੇ ਹੁਣ ਅਸੀਂ ਸ਼ੇਰ ਨੂੰ, ਸੁਤੇ ਸਦ ਹੋਰ ਸ਼ਿਕਾਰ ਖੇਡ ਲਈਏ,
ਸੂਕਰ ਸਸੇ ਮਿਰਗਾਨ ਕਨੇਰੇ,
ਜੰਗਲੀ ਸੂਰ ਮਿਰਗ ਸਤਸੰਗ ਜੀ ਐਸੇ ਸਹੇ ਆਦਿਕ ਇਹਨਾਂ ਦਾ ਸ਼ਿਕਾਰ ਖੇਡਿਆ,
ਸਭ ਸੋ ਕਹਿਓ ਖੋਜਿਓ ਸ਼ੇਰ,
ਨਾਲ ਦੇ ਸਾਥੀ ਗੁਰਸਿੱਖ ਸੂਰਮਿਆਂ ਨੂੰ ਕਿਹਾ, ਕਹਿੰਦੇ ਭਾਈ ਸ਼ੇਰ ਦੀ ਖੋਜ ਵੀ ਕਰੋ,
ਤੋਤ ਫਿਰ ਕਰ ਲਈ ਜੈ ਹੇਰ,
ਇਧਰ ਉਧਰ ਫਿਰ ਕੇ ਦੇਖੋ ਕਿੱਥੇ ਕਾ,
ਆਮਿਖ ਖਾਏ ਤ੍ਰਿਪਤ ਹੋਏ ਪਰੇ ਹੋ,
ਮਹਾਰਾਜ ਅੰਤਰਜਾਮੀ ਨੇ ਕਹਿੰਦੇ ਕਿਤੇ ਮਾਸ ਖਾ ਕੇ ਰੱਜ ਕੇ ਕਿਤੇ ਪਿਆ ਹੋਊਗਾ ਇੱਥੇ,
ਨਾ ਗਮਨਿਓ ਕਿਤੇ ਉਧਰ ਜੇ ਭਰਿਓ,
ਜਦੋਂ ਪੇਟ ਭਰ ਜਾਂਦਾ ਸ਼ੇਰ ਦਾ ਇਹਨੇ ਜਾਣਾ ਕਿੱਥੇ ਹੈ, ਬਾਦਸ਼ਾਹ ਮੰਨਿਆ ਜੰਗਲ ਦਾ, ਇੱਥੇ ਨੇੜੇ ਹੀ ਹੋਵੇਗਾ ਆਰਾਮ ਕਰਦਾ,
ਸੁਪਤ ਹੋਏ ਕਿਸੇ ਝਾੜ ਮਝਾਰ,
ਕਿਸੇ ਝਾੜ ਵਿੱਚ ਥੱਲੇ ਸੁੱਤਾ ਹੋਣਾ,
ਕਰੋ ਤਫੰਗਨ ਕੋ ਕੜਕਾਰ,
ਸਤਿਗੁਰੂ ਜੀ ਕਹਿੰਦੇ ਜੇ ਨਹੀਂ ਲੱਭਦਾ ਤਾਂ ਗੋਲੀਆਂ ਦੀ ਆਵਾਜ਼ ਦਿਓ, ਮਾਰੋ ਆਕਾਸ਼ਵਾਨ ਨੂੰ ਕੁਛ, ਸੱਜੇ ਖੱਬੇ ਨੂੰ ਗੋਲੀਆਂ ਛੱਡੋ, ਜਦੋਂ ਗੋਲੀਆਂ ਦਾ ਖੜਕਾ ਹੋਊ ਉਹਨੇ ਛੇਤੀ ਉੱਠ ਪੈਣਾ,
ਇਹ ਤੋਤ ਤੇ ਗਨ ਤੁਪਕ ਚਲਾਈ,
ਜਦੋਂ ਇਧਰ ਉਧਰ ਸਤ ਸੰਗ ਜੀ ਬਹੁਤ ਗੋਲੀਆਂ ਚਲਾਈਆਂ,
ਜਾਗਿਓ ਸ਼ੇਰ ਨੀਂਦ ਅੰਗਰਾਈ,
ਸ਼ੇਰ ਹੋਵੇ ਸਤ ਸੰਗ ਜੀ ਕਿਉਂ ਨਾ ਜਾਗੇ, ਜਦੇ ਹੀ ਇਕਦਮ ਸ਼ੇਰ ਸਾਵਧਾਨ ਹੋਇਆ ਸੁੱਤਾ ਪਿਆ ਸੀ, ਉੱਠ ਕੇ ਅੰਗਾੜੀ ਲਈ,
ਮਹਾਂ ਕੇਹਰੀ ਭੀਖਣ ਭਾਰਾ,
ਬੜਾ ਸਤ ਸੰਗ ਜੀ ਕੇਹਰੀ ਸ਼ੇਰ ਹੈ, ਸ਼ੇਰਾਂ ਦੀਆਂ ਵੀ ਸਤ ਸੰਗ ਜੀ ਪਦਵੀਆਂ ਹੁੰਦੀਆਂ, ਸ਼ੇਰ ਦੂਸਰਾ ਸਤਸੰਗ ਜੀ ਹੁੰਦਾ ਕੇਰੀ ਸ਼ੇਰ, ਕੇਰੀ ਸ਼ੇਰ ਦਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਸਤਸੰਗ ਜੀ ਕਹਿੰਦੇ 21 ਅਵਸਰ ਝੋਟੀਆਂ ਜਿੰਨਾ ਬਲ ਹੁੰਦਾ, ਉਸ ਤੋਂ ਅੱਗੇ ਸਤਸੰਗ ਜੀ ਸ਼ੇਰ ਜਿਹੜਾ ਹੁੰਦਾ 21 ਸ਼ੇਰਾਂ ਜਿੰਨਾ ਇੱਕ ਬਵਰ ਸ਼ੇਰ ਵਿੱਚ ਬਲ ਹੁੰਦਾ, 21 ਬਵਰਾਂ ਸ਼ੇਰਾਂ ਜਿੰਨਾ ਕਿਹੜੀ ਸ਼ੇਰ ਵਿੱਚ ਬਲ ਹੁੰਦਾ ਹੈ। ਬੜਾ ਭਿਆਨਕ ਸ਼ੇਰ ਸੀ ਉਹ,
ਵੱਡੀ ਬੇਲ ਲੰਗ ਲਬੜ ਧਾਰਾ,
ਲੰਮੀ ਬੇਲ ਬਹੁਤ ਹੈ, ਪੂਛ ਵੀ ਬੜੀ ਸੁੰਦਰ ਹੈ,
ਮੁੱਖ ਪਸਾਰ ਕਰ ਤਬ ਜੰਭਾਇਓ,
ਮੂੰਹ ਅੱਡ ਕੇ ਜਦੋਂ ਉਬਾਸੀ ਲਈ ਉਸਨੇ ਉੱਠਿਆ ਸ਼ੇਰ,
ਗਰਜਿਓ ਭੂਰ ਸਬਨ ਸੁਣ ਪਾਇਓ,
ਉਬਾਸੀ ਲੈਣ ਦੇ ਨਾਲ ਹੀ ਸਤਸੰਗੀ ਗਰਜਿਆ ਫਿਰ ਭਿਆਨਕ,
ਵਿਖਮ ਸਥਾਨ ਝਾਰ ਕੇ ਤਰੇ,
ਸਾਰਿਆਂ ਨੂੰ ਆਵਾਜ਼ ਸੁਣਾਈ ਦਿੱਤੀ। ਮਹਾਰਾਜ ਕਹਿੰਦੇ ਬੋਲ ਪਿਆ ਨਾ ਗੋਲੀਆਂ ਦੀ ਆਵਾਜ਼ ਨਾਲ, ਜਦ ਦੇਖਿਆ ਇੱਧਰ ਉੱਧਰ ਵੀ ਬੜੇ ਕਠਿਨ ਥਾਂ ਤੇ ਖੜਾ, ਬਿੜੇ ਦੇ ਵਿੱਚ ਖੜਾ ਹੈ ਝਾੜ ਥੱਲੇ,
ਤਹਾਂ ਬਲੋਕਿਓ ਭੱਟ ਸੁਧ ਕਰੇ,
ਸਾਰਿਆਂ ਨੇ ਦੇਖ ਕੇ ਮਹਾਰਾਜ ਨੂੰ ਖਬਰ ਦਿੱਤੀ,
ਸੁਣ ਗੁਰ ਬਲੀ ਤਹਾਂ ਚੱਲ ਗਏ,
ਸਤਿਗੁਰੂ ਜੀ ਬਲ ਵਾਲੇ ਨੇ ਸੁਣ ਲਿਆ ਕਿ ਸ਼ੇਰ ਵੀ ਬੜਾ ਬਲੀ ਹੈ। ਆਪ ਜੀ ਉੱਥੇ ਪਹੁੰਚੇ,
ਕੇਹਰ ਭੀਖਣ ਦੇਖਤ ਪਏ,
ਦੂਰੋਂ ਦੇਖਦੇ ਪਏ ਭਿਆਨਕ ਸ਼ੇਰ,
ਵਿਖਮ ਥਾਂ ਸੋ ਖਰਿਓ ਨਿਹਾਰਿਓ,
ਜਦੋਂ ਖਾਲਸਾ ਜੀ ਕਠਿਨ ਥਾਂ ਤੇ ਬਈ ਇੱਥੇ ਬਾਹਰ ਨਹੀਂ ਹੋ ਸਕਣਾ, ਝਿੜੇ ਦੇ ਵਿੱਚ ਖੜਾ ਹੈ, ਇਹ ਦੇਖ ਲਿਆ ਮਹਾਰਾਜ ਨੇ,
ਉਤਰਨ ਹਿਰਦੇ ਵਿਚਾਰਿਓ,
ਸਤਿਗੁਰਾਂ ਨੇ ਹਿਰਦੇ ਚ ਵਿਚਾਰ ਕੀਤੀ ਕਿ ਘੋੜੇ ਤੋਂ ਉਤਰ ਕੇ ਨੇੜੇ ਹੋਈਏ,
ਨਹੀਂ ਤਫੰਗ ਸੰਗ ਇਸ ਮਾਰੇ,
ਇਹਨੂੰ ਗੋਲੀ ਨਾਲ ਨਾ ਮਾਰੀਏ,
ਖੜਗ ਸਿਪਰ ਗਏ ਸੁਮੁਖ ਸੰਘਾਰੇ,
ਇਹਨੂੰ ਸਾਹਮਣੇ ਬੰਗਾਰ ਕੇ ਤਲਵਾਰ ਦੇ ਨਾਲ ਮਾਰੀਏ ਤਾਂ ਠੀਕ ਹੈ,
ਨਹੀਂ ਤਿਰੰਗ ਚਲਾਵਨ ਥਾਨ,
ਨਾਲੇ ਜੰਗਲ ਬਹੁਤ ਸੰਘਣਾ, ਘੋੜਾ ਨੀ ਨੇੜੇ ਜਾ ਸਕਦਾ,
ਕੰਟਕ ਜੋਤ ਤਰ ਖਰੇ ਮਹਾਨ,
ਥਾਂ ਥਾਂ ਤੇ ਕੰਡਿਆਂ ਵਾਲੇ ਬਿਰਛ ਖੜੇ ਨੇ,
ਦੀਰਗ ਦਾੜੇ ਦਾਰਨ ਤੁੰਡ,
ਜਦ ਦੇਖਿਆ ਸਤਸੰਗ ਜੀ ਵੱਡ ਵੱਡੀਆਂ ਜਾੜਾਂ, ਉਸ ਦੀਆਂ ਭਿਆਨਕ ਸ਼ੇਰ ਦਾ ਮੂੰਹ ਹੈ,
ਪੱਗ ਕੇ ਨੱਖ ਤੀਖੇ ਸੋ ਪ੍ਰਚੰਡ,
ਬੜੇ ਤਿੱਖੇ ਤੋਂ ਤਿੱਖੇ ਨੌ ਨੇ ਪੈਰਾਂ ਦੇ,
ਭੀਖਣ ਸਟਾ ਉਠਾਏ ਟੌਰ,
ਭਿਆਨਕ ਸਤਸੰਗ ਜੀ ਪੂਛ ਵੀ ਪਿੱਛੋਂ ਚੱਕੀ ਹੋਈ ਹੈ ਤੇ ਟੌਰ ਹੁੰਦੇ ਨੇ ਗਰਦਨ ਦੇ ਵਾਲ, ਜਦੋਂ ਕ੍ਰੋਧ ਦੇ ਸਹਿਤ ਹੁੰਦਾ ਸਤਸੰਗ ਜੀ ਇਹ ਸ਼ੇਰ, ਉਸ ਵੇਲੇ ਗਰਦਨ ਦੇ ਵਾਲ ਵੀ ਖੜੇ,
ਦੇਤ ਤਰਾਸ ਜਨ ਭਖਿਅਤ ਦੌਰ,
ਇੰਨਾ ਭੈ ਦੇ ਰਿਹਾ ਜਾਣੀ ਹੁਣ ਨੱਠ ਕੇ ਖਾਜੂਗਾ ਇਹ,
ਬੜੇ ਪਖਾਰ ਗਾਤ ਪਰ ਪਰੇ,
ਸਰੀਰ ਦੇ ਉੱਤੇ ਸਤਸੰਗ ਜੀ ਅੱਖ ਦੇ ਫੋਟੋਆਂ ਚ ਦੇਖਦੇ ਆ ਆਪਾਂ, ਪੀਲਾ ਸ਼ੇਰ ਦਾ ਰੰਗ ਹੁੰਦਾ ਹੈ, ਉਹਦੇ ਉੱਤੇ ਕਾਲੀਆਂ ਕਾਲੀਆਂ ਥੱਲੇ ਨੂੰ ਧਾਰੀਆਂ ਲਟਕਦੀਆਂ ਹੁੰਦੀਆਂ, ਐ ਲੱਗਦੀਆਂ ਨੇ ਧਾਰੀਆਂ ਕਾਲੀਆਂ,
ਮਾਨੋ ਗਿਰ ਪਰ ਐ ਸਮਸਰੇ,
ਮਾਨੋ ਸੋਹਣੇ ਪਹਾੜ ਦੇ ਉੱਤੇ ਕਾਲੇ ਕਾਲੇ ਸੱਪ ਲਟਕਦੇ ਨੇ, ਐ ਬੱਖੀਆਂ ਤੇ ਸਤਸੰਗ ਜੀ ਧਾਰੀਆਂ ਨੇ ਕਾਲੀਆਂ,
ਸ਼ਰੋਣ ਤਿਰੰਗੀ ਆਂਖ ਮਨੋ ਹੈ,
ਅੱਖਾਂ ਬਿਲਕੁਲ ਜਿਹੀ ਖੂਨ ਦੀਆਂ ਭਰੀਆਂ ਹੁੰਦੀਆਂ, ਲਾਲ ਲਾਲ ਅੱਖਾਂ ਨੇ ਸ਼ੇਰ ਦੀਆਂ,
ਉਧਰ ਬਿਸਤ ਜੈ ਮਿਰਦੁਲ ਘਨੋ ਹੈ,
ਪੇਟ ਸਤਸੰਗ ਜੀ ਸ਼ੇਰ ਦਾ ਬਹੁਤ ਨਰਮ ਹੁੰਦਾ ਤੇ ਉੱਥੋਂ ਚਮੜਾ ਵੀ ਬਹੁਤ ਪਤਲਾ ਹੁੰਦਾ ਹੈ, ਬੜਾ ਕੋਮਲ ਇਹਦਾ ਪੇਟ ਹੈ,
ਗੁਰੂ ਉੱਤਰ ਆਗੇ ਹੋਏ ਖਰੇ,
ਸਤਿਗੁਰੂ ਜੀ ਉੱਤਰ ਕੇ ਘੋੜੇ ਤੋਂ ਸਾਹਮਣੇ ਖੜ ਗਏ ਸ਼ੇਰ ਦੇ,
ਸਿਪਰ ਬਾਮ ਕਰ ਦ੍ਰਿੜ ਤਬ ਧਰੇ,
ਬੜੇ ਪੱਕੀ ਕਰਕੇ ਖੱਬੇ ਹੱਥ ਚ ਢਾਲਾ ਲੈ ਲਿਆ,
ਲਲਕਾਰਿਓ ਗੀਦੀ ਕਿਉਂ ਖਰਿਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਲੜਕਾਰਿਆ ਉਸ ਵੇਲੇ, ਕਹਿੰਦੇ ਉਹ ਗੀਦੀ ਸ਼ੇਰ ਖਵਾਉਂਦਾ ਕਿਵੇਂ ਖੜਾ ਇੱਥੇ, ਕੈਰਾਂ ਦਾ ਕੰਮ ਹੁੰਦਾ ਸ਼ੇਰ ਨੌਰ ਖਵਾ ਕੇ, ਤਾਂ ਸ਼ੇਰ ਤਾਂ ਸੂਰਮਿਆਂ ਦਾ ਨਾਂ ਹੈ, ਤੂੰ ਇੱਥੇ ਕਿਵੇਂ ਖੜਾ ਹੈ,
ਕਹਿ ਇਮ ਪਾਏ ਰੂਪ ਬੋ ਕਰਿਓ,
ਇਉਂ ਕਹਿ ਕੇ ਮਹਾਰਾਜ ਆਪਣੇ ਚਰਨਾਂ ਤੇ ਤਕੜੇ ਹੋ ਕੇ ਖੜ ਗਏ,
ਸੰਤ ਨਿਗਟ ਭਿਖ ਬੜ ਭਵਕਾਰਿਓ,
ਜਦੋਂ ਸਤ ਸੰਗਤ ਜੀ ਸੁਣਿਆ ਲਲਕਾਰਾ ਮਹਾਰਾਜ ਦੇ ਰਸਨਾ ਤੋਂ ਨਿਕਲਿਆ ਹੋਇਆ, ਜਾਣ ਲਿਆ ਕਿ ਤਾਂ ਨੇੜੇ ਹੀ ਮੈਨੂੰ ਬੰਗਾਰ ਰਹੇ ਨੇ, ਇਕਦਮ ਬਬਕ ਮਾਰੀ ਸ਼ੇਰ ਨੇ,
ਕਰੇ ਜੋ ਭੱਟ ਹੈ ਗਨ ਡਰ ਧਾਰਿਓ,
ਜਿੰਨੇ ਸੂਰਮੇ ਖੜੇ ਸੀ ਤੇ ਘੋੜੇ ਸੀ ਸਤ ਸੰਗਤ ਜੀ ਹੱਥਾਂ ਚ ਫੜੇ ਹੋਏ, ਸਾਰੇ ਡਰ ਗਏ,
ਭਾਜੇ ਆਪ ਆਪ ਕੋ ਗਏ,
ਆਪੋ ਆਪਣੀ ਦਿਸ਼ਾ ਨੂੰ ਪਿੱਛੇ ਨੂੰ ਭੱਜ ਗਏ ਸ਼ੇਰ ਤੋਂ ਡਰਦੇ,
ਉਤਰ ਪ੍ਰੀਖ ਤਜਤ ਕੋ ਭਏ,
ਘੋੜੇ ਤਾਂ ਵਿਚਾਰੇ ਜਦੋਂ ਹੀ ਲਿਦ ਤੇ ਮੂਤ ਕਰਨ ਲੱਗ ਗਏ,
ਇੱਕ ਵਾਰ ਬਾਂਧ ਕਰ ਆਇਓ,
ਇੱਕ ਵਾਰੀ ਸ਼ੇਰ ਸੱਤ ਸੰਜੋ ਲਲਕਾਰਿਆ ਮਾਰ ਕੇ ਛਾਲ ਆਇਆ ਸਾਹਮਣੇ,
ਟੁੰਡ ਪਰ ਚੰਡ ਪਸਾਰ ਦਿਤਾਇਓ,
ਬੜਾ ਤਿੱਖਾ ਮੂੰਹ ਚੌੜਾ ਸਾਰਿਆ ਹੋਇਆ ਹੈ,
ਦੂਰ ਦੂਰ ਥਿਰ ਪਿਖੇ ਤਮਾਸ਼ਾ,
ਦੂਰ ਦੂਰ ਸਾਰੇ ਸੂਰਮੇ ਦੇਖ ਰਹੇ ਨੇ ਤਮਾਸ਼ਾ,
ਕੇ ਚਿਤ ਬਾਜ ਹੋਤ ਹੈ ਪਾਸਾ,
ਕਿਤਨੇ ਸਤ ਸੰਜੀ ਘੋੜੇ ਇਧਰ ਉਧਰ ਪਾਸੇ ਹੋ ਰਹੇ ਨੇ,
ਨਿਜ ਬਲ ਅਖਿਲ ਕਰੇ ਮੁਖ ਬਾਏ,
ਆਪਣਾ ਸਤ ਸੰਜੀ ਸ਼ੇਰ ਨੇ ਤਾਕਤ ਪੂਰੀ ਲਾ ਕੇ ਨਾ ਬਲ ਲਾ ਕੇ ਮੂੰਹ ਅੱਡਿਆ ਹੋਇਆ ਹੈ,
ਚਰਨ ਸਨੱਖ ਜੁਗ ਉਰਦ ਉਠਾਏ,
ਮੂਹਰੇ ਸਤ ਸੰਜੀ ਜਿਹੜੇ ਪੈਰ ਲੈ ਨਾ ਸਹਿਤ ਤਿੱਖਿਆ ਨੋਹਾਂ ਦੇ, ਤਹਾਂ ਚੱਕੇ
ਉੱਪਰ ਪਰਿਓ ਆਨ ਕਰ ਐਸੇ,
ਸਤਿਗੁਰਾਂ ਤੇ ਹਮਲਾ ਕਰ ਦਿੱਤਾ ਸ਼ੇਰ ਨੇ ਖਾਲਸਾ ਜੀ,
ਤਰੇ ਦਬਾਏ ਉਠੇ ਨਹਿ ਜੈਸੇ,
ਐ ਹਮਲਾ ਕੀਤਾ ਸਤਸੰਗ ਜੀ ਪੰਜੇ ਚੱਕ ਕੇ ਮੂਹਰਲੇ ਆਪ ਜੀ ਦੇ ਸਿਰ ਨੂੰ ਪਿਆ, ਗੁਰੂ ਮਹਾਰਾਜ ਸਿਰ ਨੂੰ, ਜਾਂ ਸੀਸ ਵੱਲ ਨੂੰ ਆਇਆ ਕਿ ਮੈਂ ਥੱਲੇ ਦਬਾ ਲਵਾਂ ਇਹਨਾਂ ਨੂੰ,
ਸਿਰ ਉੱਪਰ ਜਦ ਆਵਣ ਲੱਗਾ,
ਜਦੋਂ ਮਹਾਰਾਜ ਦੇ ਸੀਸ ਦੇ ਉੱਤੇ ਲੱਗਾ ਹਮਲਾ ਕਰਨ,
ਸਿਪਰ ਕੋ ਰੋਕਸ ਆਗਾ,
ਸਤਿਗੁਰਾਂ ਨੇ ਸਤ ਸੰਗਤ ਜੀ ਢਾਲਾ ਆਪਦੇ ਸੀਸ ਦੇ ਉੱਤੇ ਕਰ ਲਿਆ, ਇਹਦਾ ਅੱਗੇ ਆਉਂਦਾ ਰੋਕ ਲਿਆ,
ਰਹਿਓ ਉਹ ਜਿਕਰ ਅਗਰ ਨਾ ਆਵਾ,
ਇਹ ਬਲ ਲਾ ਰਿਹਾ ਕਿ ਮੈਂ ਦਬਾ ਦਿਆ, ਮਹਾਰਾਜ ਨੂੰ ਦਬਾ ਨਹੀਂ ਸਕਿਆ,
ਢਾਲ ਝੰਜੋਰਨ ਬਦਨ ਚਲਾਵਾ,
ਫੇਰ ਇਸਨੇ ਸਤਸੰਗ ਜੀ ਮੂੰਹ ਨਾਲ ਢਾਲੇ ਤੇ ਦੰਦੀ ਵੱਢ ਕੇ ਝੰਜੋੜਨੀ ਚਾਹੀ ਢਾਲ,
ਪੈਸ਼ਨ ਗੁਰ ਸ਼ਮਸ਼ੀਰ ਨਕਾਸੀ,
ਉਸੇ ਸਮੇਂ ਸਤਿਗੁਰਾਂ ਨੇ ਗਾਤਰੇ ਤਲਵਾਰ ਸੱਜੇ ਹੱਥ ਨਾਲ ਕੱਢ ਲਈ,
ਭੀਖਣ ਭੀਖਣ ਚਲ ਚਪਲਾਸੀ,
ਬੜੀ ਸਤਸੰਗ ਜੀ ਬਿਜਲੀ ਵਰਗੀ ਤਿੱਖੀ ਚੰਚਲ ਹੈ ਪ੍ਰਕਾਸ਼ ਵਾਲੀ, ਬੜੀ ਭਿਆਨਕ ਤੇ ਧਾਰਾ ਵਾਲੀ ਤਲਵਾਰ,
ਕਿਉਂ ਪਾਏ ਦਿੜ ਥੰਮ ਸਮਾਨਾ,
ਮਹਾਰਾਜ ਸਾਹਿਬ ਜੀ ਆਪਣੇ ਚਰਨਾਂ ਤੋਂ ਡੋਲੇ ਨਹੀਂ, ਥੰਮ ਵਾਂਗੂ ਟਿਕੇ ਹੋਏ ਨੇ,
ਨਹੀਂ ਥਾਨ ਤੇ ਚਲੇ ਸਜਾਨਾ,
ਆਪਣੇ ਥਾਂ ਤੋਂ ਅੱਗੇ ਪਿੱਛੇ ਨਹੀਂ ਹੋਏ,
ਉਪ ਗੁਰੂ ਕੇ ਮੁਖ ਪਰ ਛਾਇਓ,
ਸਤਿਗੁਰਾਂ ਦੇ ਚਿਹਰੇ ਤੇ ਵੀ ਲਾਲੀ ਛਾ ਗਈ ਵੀਰ ਰਸ,
ਰਹਿ ਕੁਟੀ ਨਜਤ ਲਾਲ ਹੋਏ ਆਇਓ,
ਲਾਲ ਹੋ ਗਏ ਨੇਤਰ ਤੇ ਸਤਸੰਗ ਜੀ ਭਰਵੱਟੇ ਮਹਾਰਾਜ ਦੇ ਤਿੱਖੇ ਹੋ ਰਹੇ ਨੇ,
ਬਰਕਤ ਅਦਰ ਅਰਨ ਦ੍ਰਿਗ ਭਏ,
ਵੀਰ ਰਸ ਦੇ ਨਾਲ ਨੇਤਰ ਵੀ ਲਾਲ ਤੇ ਗੁੱਲ ਵੀ ਫਰਕ ਰਹੇ ਨੇ,
ਸਿਪਰ ਧਕੇਲਾ ਪੂਰਬ ਦਏ,
ਆਪ ਜੀ ਨੇ ਸਤਸੰਗ ਜੀ ਪਹਿਲਾਂ ਤਾਂ ਢਾਲੇ ਦੇ ਥੱਲੇਲੇ ਪਾਸੇ ਹੱਥ ਸੀ ਨਾ ਖੱਬਾ, ਉਹਦੇ ਨਾਲ ਸ਼ੇਰ ਨੂੰ ਧੱਕਾ ਦੇ ਦਿੱਤਾ ਪਿੱਛੇ ਨੂੰ,
ਯੁਗ ਪਗ ਮੁਖ ਢਾਲੇ ਪਰਤੀਨ,
ਦੋਨੋਂ ਪੈਰ ਇਹਦੇ ਸ਼ੇਰ ਦੇ ਮੂਹਰਲੇ ਤੇ ਇਹਦਾ ਸਤਸੰਗ ਜੀ ਮੂੰਹ ਢਾਲੇ ਤੇ ਲੈ ਲਿਆ, ਪਿਛਲੇ ਪੈਰਾਂ ਦੁਆਰਾ ਖੜਾ ਹੈ ਇਹ ਸ਼ੇਰ,
ਹੱਟ ਪਿੱਛੇ ਤਨ ਉੱਚੋ ਕੀਨ,
ਇਹ ਆਪਨੇ ਸਤਸੰਗ ਜੀ ਨੂੰ ਪਿੱਛੇ ਹਟਾ ਕੇ ਨਾ ਇਹਦਾ ਸਰੀਰ ਤਾਹਾਂ ਨੂੰ ਚੱਕ ਲਿਆ ਮੂਹਰਲਾ ਪਾਸਾ,
ਦਾਨ ਕਰ ਕੋ ਬਲ ਕਰ ਸਾਰਾ,
ਸੱਜੇ ਸਤਸੰਗ ਜੀ ਹੱਥ ਦੇ ਨਾਲ ਬਲ ਲਾ ਕੇ,
ਖੜਗ ਪਲਾਦੀ ਗੁਰੂ ਪ੍ਰਹਾਰਾ,
ਪਲਾਦੀ ਤਲਵਾਰ ਸੀ ਮਾਰਨ ਐਸੀ ਬਾਰੀ ਮਾਰੀ ਇਹਦੇ ਪੇਟ ਵਿੱਚ,
ਕੱਟ ਤੇ ਕੱਟ ਕਰ ਦੋ ਧਰ ਭਰਿਓ,
ਸਤਸੰਗ ਜੀ ਆਖੋ ਵਾਹਿਗੁਰੂ, ਆਪ ਜੀ ਨੇ ਸਤਸੰਗ ਜੀ ਲੱਕ ਕੋਲੋਂ ਕੱਟ ਕੇ ਰੱਖ ਦਿੱਤਾ ਸ਼ੇਰ ਨੂੰ, ਦੋ ਧੜ ਕਰ ਦਿੱਤੇ,
ਪਰਾ ਚੋਲ ਧਰਨੀ ਮੈਂ ਬਰਿਓ,
ਇੰਨੀ ਤਾਕਤ ਬਲ ਦੇ ਨਾਲ ਤਲਵਾਰ ਮਾਰੀ ਸਤਸੰਗ ਜੀ, ਸ਼ੇਰ ਨੂੰ ਕੱਟ ਕੇ ਤਲਵਾਰ ਅੱਧੀ ਧਰਤੀ ਚ ਖੁੱਬ ਗਈ,
ਗੇਰ ਸ਼ੇਰ ਸ਼ਮਸ਼ੇਰ ਨਕਾਰੀ,
ਆਪ ਜੀ ਨੇ ਸ਼ੇਰ ਨੂੰ ਸੱਟ ਕੇ ਮਾਰ ਕੇ ਤਲਵਾਰ ਕੱਢੀ,
ਰਿਸ਼ਤੇ ਬਹੁ ਬਲ ਸੰਗ ਪ੍ਰਹਾਰੀ,
ਜਿਹੜੀ ਵੀਰ ਰਸ ਨਾਲ ਮਾਰੀ ਸੀ ਸ੍ਰੀ ਸਾਹਿਬ,
ਵਿਖ ਸਿੱਖਨ ਮਨ ਮਾਨ ਅਚੰਬਾ,
ਸਾਰੇ ਦੇਖਣ ਵਾਲੇ ਸਿੱਖਾਂ ਨੇ ਮਨ ਵਿੱਚ ਬੜੀ ਹੈਰਾਨਗੀ ਮੰਨੀ,
ਕੱਟਿਓ ਬਿਟ ਜਿਮ ਕਾਟਿਆ ਰੰਬਾ,
ਤੇ ਗੁਰੂ ਪਾਤਸ਼ਾਹ ਨੇ ਐ ਸ਼ੇਰ ਕੱਟ ਦਿੱਤਾ ਜਿਵੇਂ ਕੇਲੇ ਦਾ ਬਿਰਛ ਕੱਟ ਦੇਈਦਾ,
ਗੁਰ ਕਰਤੇ ਮਰ ਸੁਰਗ ਪਧਾਰਾ,
ਕਿਉਂ ਖਾਲਸਾ ਜੀ ਸਤਿਗੁਰਾਂ ਦੇ ਹੱਥੋਂ ਜੋ ਇਹ ਮਾਰਿਆ ਗਿਆ ਹੈ ਸ਼ੇਰ, ਕਿਉਂ ਨਾ ਸਵਰਗ ਨੂੰ ਜਾਵੇ, ਦੇਵ ਗਤੀ ਹੋ ਇਹਦੀ, ਸਤਸੰਗ ਜੀ ਗਤੀ ਹੋਈ,
ਪਰ ਆਪ ਭਏ ਅਸਵਾਰਾ,
ਸਤਿਗੁਰੂ ਜੀ ਸ਼ੇਰ ਦਾ ਸ਼ਿਕਾਰ ਖੇਡ ਕੇ ਆਪ ਘੋੜੇ ਤੇ ਸਵਾਰ ਹੋ ਗਏ,
ਅਪਰ ਖੇਰ ਹੇਰ ਬੰਨ ਕਰੇ,
ਹੋਰ ਵੀ ਜੰਗਲ ਚ ਇਧਰ ਉਧਰ ਵਿਚਰ ਕੇ ਸ਼ਿਕਾਰ ਖੇਡਿਆ, ਜਿਹੜੇ ਜੀਵਾਂ ਦਾ ਭਲਾ ਹੋਣਾ ਸੀ ਕੀਤਾ,
ਸਿਮਰਤ ਕੌਲਾਂ ਲੱਖ ਕਰ ਮੁਰੇ,
ਜਦ ਨੂੰ ਸਤਸੰਗ ਜੀ ਦੇਖ ਲੋ, ਕੱਲ ਪ੍ਰਸੰਗ ਆ ਚੁੱਕਿਆ, ਮਹਾਰਾਜ ਆਉਂਦੇ ਹੀ ਸਾਰੇ ਸਥਾਨਾਂ ਤੇ ਮੱਥਾ ਟੇਕ ਕੇ ਕੌਲਾਂ ਦੇ ਘਰ ਗਏ ਨੇ, ਬਿਮਾਰ ਸੀ ਜਿਹੜੀ ਉਡੀਕ ਰਹੀ ਸੀ ਭਾਵਨਾ ਦੇ ਨਾਲ, ਕੱਲ ਆਪਾਂ ਕਥਾ ਵਿਚਾਰੀ ਹੈ, ਕਿੰਨੀ ਮਨ ਦੇ ਅੰਦਰ ਸਤਸੰਗ ਦੀ ਭਾਵਨਾ ਸੀ, ਉਸ ਦੇ ਬਰਾਕ ਕਰਦੀ ਸੀ, ਕੋਈ ਚੀਜ਼ ਨਹੀਂ ਸੀ ਚੰਗੇ ਲੱਗਦੀ, ਮਹਾਰਾਜ ਮੈਨੂੰ ਦਰਸ਼ਨ ਦੇ ਦਿਓ, ਕਿਤੇ ਵਿਛੜੀ ਹੋਈ ਦੇ ਪ੍ਰਾਣ ਨਾ ਨਿਕਲ ਜਾਣ, ਸਤਿਗੁਰਾਂ ਨੇ ਸਤਸੰਗ ਜੀ ਕੱਲ ਕਥਾ 'ਚ ਆਇਆ ਹੈ, ਆਪ ਜੀ ਨੇ ਦੱਸ ਦਿੱਤਾ ਕਿ ਕੱਲ੍ਹ ਨੂੰ ਸ਼ਾਮ ਨੂੰ ਚਾਰ ਘੜੀਆਂ ਦਿਨ ਰਹਿਣ ਤੋਂ ਤੇਰਾ ਕੌਲਾ ਤੇਰੇ ਪ੍ਰਾਣ ਅੰਤ ਹੋਣਗੇ, ਤੂੰ ਉਹਨਾਂ ਚਿਰ ਸਿਮਰਨ ਕਰ, ਚਿੰਤਾ ਨਾ ਕਰ, ਤੂੰ ਤੇਰੇ ਮਨ 'ਚ ਦੀ ਇੱਛਾ, ਅਸੀਂ ਆ ਗਏ ਹਾਂ ਤੈਨੂੰ ਦਰਸ਼ਨ ਦੇਣ ਵਾਸਤੇ, ਕਹਿੰਦੀ ਮਹਾਰਾਜ ਅੰਤ ਦੇ ਸਮੇਂ ਮੇਰੇ ਕੋਲ ਹੋਇਓ, ਕਹਿੰਦੇ ਐਨ ਟਾਈਮ ਤੋਂ ਪਹਿਲਾਂ ਆਵਾਂਗੇ ਤੇਰੇ ਕੋਲ, ਚਿੰਤਾ ਨਾ ਕਰ, ਜਿਵੇਂ ਸਤਸੰਗਤ ਜੀ ਹੁਣ ਸ਼ਿਕਾਰ ਵੀ ਖੇਡ ਕੇ ਆਏ ਨੇ, ਦੂਸਰੇ ਪਾਸੇ ਹੁਣ ਸ਼ਾਮ ਦੇ ਟਾਈਮ ਮਾਤਾ ਕੌਲਾਂ ਨੇ ਸਮਾਉਣਾ ਹੈ, ਆਪ ਜੀ ਨੇ ਚੇਤੇ ਕਰਕੇ ਸ਼ਿਕਾਰ ਖੇਡ ਕੇ ਵਾਪਸ ਮੁੜੇ ਨੇ, ਇਸ਼ਨਾਨ ਪਾਨ ਕਰਕੇ ਜਿਵੇਂ ਸਤਸੰਗਤ ਜੀ ਕੌਲਾਂ ਨੇ ਜਿੱਥੇ ਸਮਾਉਣਾ ਹੈ ਉੱਥੇ ਜਾ ਰਹੇ ਨੇ, ਸੁਣੋ,
ਮਨ ਮੈਂ ਜਿਸ ਕੇ ਇੱਕ ਲਿਵ ਲਾਗੀ,
ਜਿਸ ਮਾਤਾ ਕੌਲਾਂ ਦੇ ਮਨ ਵਿੱਚ ਇੱਕ ਗੁਰੂ ਸਾਹਿਬ ਦੇ ਧਿਆਨ ਦੀ ਬਿਰਤੀ ਲੱਗੀ ਹੈ,
ਵੱਡੇ ਭਾਗਾਂ ਅਤਿਸ਼ੈ ਅਨੁਰਾਗੀ,
ਵੱਡੇ ਭਾਗਾਂ ਵਾਲੀ ਹੈ, ਬਹੁਤ ਹੀ ਸਤਸੰਗ ਜੀ ਗੁਰੂ ਕੇ ਚਰਨਾਂ ਦੀ ਪ੍ਰੇਮਣ ਹੈ,
ਪ੍ਰੇਰਿਤ ਹੈ ਹੇਰਨ ਬਨ ਆਏ,
ਸਤਿਗੁਰੂ ਜੀ ਘੋੜੇ ਨੂੰ ਤੇਜ਼ੀ ਨਾਲ ਪ੍ਰੇਰਦੇ ਹੋਏ ਜੰਗਲ ਚੋਂ ਆਏ,
ਗੁਰਮਝਾਰ ਪਰ ਵਿਸ਼ੇ ਸਹਿਜਾ ਸਹਿਸਾਏ,
ਬੜੀ ਤੇਜ਼ੀ ਦੇ ਨਾਲ ਕਰਤਾਰਪੁਰ ਵਿਖੇ ਪ੍ਰਵੇਸ਼ ਹੋਏ,
ਕੌਲਾਂ ਕੇ ਮੰਦਿਰ ਕੋ ਗਏ,
ਆਪ ਜੀ ਜੀ ਸਿੱਧੇ ਘੋੜੇ ਦੇ ਸਮੇਤ ਸਤ ਸੰਗਤ ਜੀ ਮਾਤਾ ਕੌਲਾਂ ਦੇ ਘਰ ਗਏ।
ਉਤਰਤ ਅੰਤਰ ਕੋ ਗਮਨੇ,
ਘੋੜੇ ਤੋਂ ਉਤਰ ਕੇ ਸੇਵਕਾਂ ਨੇ ਘੋੜਾ ਸਾਂਭ ਲਿਆ, ਆਪ ਅੰਦਰ ਬੜੇ ਹਨ।
ਦਿਵਸ ਜਾਮ ਬਾ ਕੀ ਜਬ ਰਹੇ ਹੋ,
ਉਸ ਵੇਲੇ ਖਾਲਸਾ ਜੀ ਇੱਕ ਦਿਨ ਇੱਕ ਪਹਿਰ ਰਹਿੰਦਾ ਸੀ, ਤਿੰਨ ਘੰਟੇ ਸੂਰਜ ਰਹਿੰਦਾ ਸੀ।
ਤਬ ਕੌਲਾਂ ਗੁਰ ਦਰਸ਼ਨ ਲਹਿਓ,
ਉਸ ਵੇਲੇ ਸਤ ਸੰਗਤ ਜੀ ਮਹਾਰਾਜ ਦੇ ਦਰਸ਼ਨ ਕੀਤੇ ਕੌਲਾਂ ਨੇ।
ਬਦਨ ਪੀਤ ਜੁਗ ਪਲਕ ਮਿਲਾਏ,
ਕਿ ਕਿਵੇਂ ਬੈਠੀ ਆ ਜਾਂਦੇ ਜਦੋਂ ਮਹਾਰਾਜ ਪਹੁੰਚੇ ਨੇ, ਚਿਹਰਾ ਪੀਲਾ ਪਿਆ ਹੋਇਆ ਹੈ, ਦੋਨੋਂ ਨੇਤਰਾਂ ਦੀਆਂ ਪਲਕਾਂ ਬੰਦ ਕੀਤੀਆਂ ਹੋਈਆਂ।
ਗੁਰਮੂਰਤ ਉਰ ਧਿਆਨ ਵਸਾਏ,
ਪਹਿਲਾਂ ਇੱਕ ਦਿਨ ਦਰਸ਼ਨ ਜੋ ਮਹਾਰਾਜ ਨੇ ਦੇ ਦਿੱਤੇ ਨੇ, ਉਹੀ ਸਰੂਪ ਦਾ ਧਿਆਨ ਹਿਰਦੇ ਚ ਵਸਾਇਆ, ਸਾਰੀ ਰਾਤ ਸੁੱਤੀ ਨਹੀਂ ਹੈ।
ਮਨ ਲੈ ਲੀਨ ਗੁਰੂ ਮੈਂ ਹੋਵਾ,
ਗੁਰੂ ਸਾਹਿਬ ਦੇ ਸਰੂਪ ਵਿੱਚ ਸਤਸੰਗ ਜੀ ਐਨ ਮਿਲਿਆ ਹੋਇਆ ਮਨ ਧਿਆਨ ਵਿੱਚ।
ਨਿਗਟ ਖਰੇ ਕਹੋ ਨਾਹੇ ਨਾ ਜੋਵਾ,
ਆ ਗਏ ਨੇ ਮਹਾਰਾਜ ਪ੍ਰਾਣ ਦਾਤਾਂ ਦੇ ਸਮੇਂ, ਤਿੰਨ ਘੰਟੇ ਹੀ ਰਹਿੰਦੇ ਨੇ ਸਿਰਫ, ਪਰ ਕੋਲੇ ਖੜਿਆਂ ਨੂੰ ਦੇਖ ਨਹੀਂ ਰਹੀ, ਨੇਤਰ ਮੀਚੇ ਹੋਏ ਨੇ, ਧਿਆਨ ਵਿੱਚ ਹੀ ਦਰਸ਼ਨ ਕਰ ਰਹੀ ਹੈ।
ਦਾਸੀ ਮਿਰਦਲ ਉਚਾਰਤ ਬੋਲੀ,
ਉਸ ਵੇਲੇ ਕੋਲੇ ਦਾਸੀ ਖੜੀ ਸੀ, ਉਸ ਨੇ ਮਾਤਾ ਕੌਲਾਂ ਦੇ ਸਤਸੰਗ ਜੀ ਬਾਂਹ ਨੂੰ ਹੱਥ ਲਾ ਕੇ ਟੁੰਬ ਕੇ ਕੋਮਲ ਬਚਨ ਬੋਲੇ।
ਪਕੜ ਹਲਾਏ ਸਮਾਧੀ ਡੋਲੀ,
ਪਕੜ ਕੇ ਹਲਾਈ ਤੇ ਸਮਾਧੀ ਖੁਲਾ ਦਿੱਤੀ।
ਖੁੱਲੇ ਬਲੋਚਨ ਦੋਨੋਂ ਐਸੇ,
ਜਦੋਂ ਸਤਸੰਗ ਜੀ ਦੋਨੋਂ ਨੇਤਰ ਖੁੱਲੇ,
ਕਮਲ ਪੰਖਰੀ ਵਿਕਸਤ ਜੈਸੇ,
ਜਿਵੇਂ ਸੂਰਜ ਨੂੰ ਦੇਖਦੇ ਸਤਸੰਗ ਜੀ ਕਮਲ ਦੀਆਂ ਪੰਖੜੀਆਂ ਖਿੜਦੀਆਂ, ਐ ਮਾਤਾ ਕੌਲਾਂ ਜੀ ਦੇ ਨੇਤਰ ਖੁੱਲੇ।
ਪ੍ਰੀਤਮ ਖਰੇ ਸਮੀਪ ਨਿਹਾਰੇ,
ਪਰਮ ਪ੍ਰੇਮ ਦੇ ਅਸਪਦ ਰੂਪ ਸਤਸੰਗ ਜੀ ਪ੍ਰੀਤਮ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕੋਲੇ ਖੜੇ ਦੇਖੇ,
ਬਾਰ ਬਾਰ ਹੋਵਤ ਬਲਿਹਾਰੇ,
ਬਾਰ ਬਾਰ ਬਲਿਹਾਰ ਜਾਂਦੀ ਹੈ।
ਨੀਠ ਨੀਠ ਉੱਠ ਕਰ ਪੱਗ ਗਹੇ,
ਸਤਸੰਗ ਜੀ ਮਸਾਂ ਮਸਾਂ ਉੱਠ ਕੇ ਨੇੜੇ ਹੋਈ ਚਰਨਾਂ ਦੇ, ਮਹਾਰਾਜ ਦੇ ਚਰਨ ਪਕੜ ਲਏ।
ਹਟੀ ਨਾ ਕਿਮ ਹਟਾਏ ਗੁਰ ਰਹੇ,
ਸਤਿਗੁਰੂ ਜੀ ਬਹੁਤ ਹਟਾ ਰਹੇ, ਕਹਿੰਦਾ ਤੂੰ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ, ਹਟੀ ਨੀ ਮਹਾਰਾਜ ਦੇ ਚਰਨ ਪਕੜ ਲਏ।
ਨਿਕਟ ਬੈਠ ਕਰ ਧੀਰਜ ਦੀਨ,
ਸਤਿਗੁਰਾਂ ਨੇ ਕੋਲੇ ਬੈਠ ਕੇ ਧੀਰਜ ਦਿੱਤੀ ਇਸ ਨੂੰ।
ਆਤਰ ਹੇਰੀ ਪ੍ਰਿਆ ਪ੍ਰਬੀਨ,
ਜੋ ਦੇਖਿਆ ਕਿ ਪ੍ਰੇਮ ਵਿੱਚ ਬਹੁਤ ਸਿਆਣੀ ਹੈ, ਚਤਰ ਹੈ, ਬਹੁਤ ਦੁਖੀ ਦੇਖੀ,
ਉਹੇ ਆਨੰਦ ਦੇਣ ਕੇ ਹੇਤ,
ਮਹਾਰਾਜ ਨੇ ਧੀਰਜ ਦਿੱਤਾ, ਹੇ ਕੌਲਾਂ ਤੈਨੂੰ ਸੁਖ ਦੇਣ ਵਾਸਤੇ ਲੋਕ ਪਰਲੋਕ ਦਾ।
ਚੱਲ ਆਏ ਹਮ ਹੋ ਸੁਚੇਤ,
ਸਾਵਧਾਨ ਹੋ ਹੁਣ ਤੂੰ, ਤਦੇ ਤੇਰੇ ਕੋਲੇ ਚੱਲ ਕੇ ਆਏ, ਜਿੰਨੇ ਅਗਿਆਨ ਜਨ ਦੁੱਖ ਨੇ ਸੰਸਾਰ ਦੇ ਸਾਰੇ ਖਤਮ ਕਰ ਦਿਆਂਗੇ ਤੇਰੇ।
ਚਤਰ ਘਟੀ ਜੀਵਨ ਤੁਬ ਰਹਿਓ,
ਤੇਰਾ ਹੁਣ ਚਾਰ ਘੜੀਆਂ ਜੀਵਨ ਰਹਿ ਗਿਆ,
ਪ੍ਰਾਣ ਨਿਦਾਨ ਸਮੋ ਅਬ ਲਹਿਓ,
ਹੁਣ ਤੂੰ ਜਾਣ ਲੈ ਤੇਰੇ ਪ੍ਰਾਣਾਂ ਦਾ ਅੰਤ ਦਾ ਸਮਾਂ ਹੈ।
ਦੇਹ ਅੰਤ ਲੋ ਬੈਠੇ ਤੀਰ,
ਜਿੰਨਾ ਚਿਰ ਤੇਰੀ ਦੇਹ ਦੇ ਵਿੱਚੋਂ ਪ੍ਰਾਣ ਸਮਾਪਤ ਹੋ ਕੇ ਜਾਂਦੇ ਰਹੀ ਨਾ ਪਰਲੋਕ ਨੂੰ, ਉਹਨਾਂ ਚਿਰ ਤੇਰੇ ਕੋਲੇ ਹੀ ਬੈਠਾਂਗੇ ਅਸੀਂ।
ਨਾ ਉੱਠ ਜਾਏ ਕਿਤੇ ਧਰ ਧੀਰ,
ਧੀਰਜ ਧਾਰ ਘਬਰਾਈ ਨਾ, ਕਿਤੇ ਪਹਿਲਾਂ ਉੱਠ ਕੇ ਨਾ ਮੇਰੇ ਕੋਲੋਂ ਚੱਲੇ ਜਾਣ, ਇਹ ਚਿੰਤਾ ਹੀ ਕੱਢ ਦੇ ਮਨ ਵਿੱਚੋਂ। ਆਨੰਦ ਦੇ ਤੈ ਸਹਿਤ ਬੈਠ,
ਦੇਹਨ ਕੋ ਸਨੇਹ ਬਿਦ ਰਾਚਾ,
ਹੁਣ ਮਹਾਰਾਜ ਉਪਦੇਸ਼ ਦੇਣ ਲੱਗੇ ਨੇ, ਕਹਿਣ ਲੱਗੇ ਹੇ ਕੌਲਾਂ, ਆਹ ਜਿਹੜੀਆਂ ਦੇਹਾਂ, ਇਹ ਦੇਹਾਂ ਦਾ ਮੋਹ ਪਰਮੇਸ਼ਰ ਨੇ ਪੈਦਾ ਕੀਤਾ, ਇੱਕ ਦੂਜੇ ਦੇ ਸਰੀਰ ਦਾ ਮੋਹ ਕਰਦੇ ਹਾਂ।
ਜਾਨ ਕਚ ਪਾਚਾ,
ਇਹ ਜਾਣ ਲੈ ਇਹ ਦੇਹਾਂ ਨੇ ਹੱਥ ਚ ਤਾਂ ਰਹਿਣਾ ਨੀ ਸਦਾ, ਇਹਨਾਂ ਦੇਹਾਂ ਦਾ ਜਿਹੜਾ ਮੋਹ ਹੈ ਕੱਚਾ ਪਿਚਕ ਜਾਣ ਵਾਲਾ ਹੈ।
ਦ੍ਰਿਸ਼ਟ ਮਾਨ ਇਹ ਸਕਲ ਬਨਾਸ਼ੀ,
ਫਿਰ ਦੇਹ ਤੋਂ ਵੱਖਰਾ ਜਿੰਨਾ ਦ੍ਰਿਸ਼ਟ ਮਾਨ ਦ੍ਰਿਸ਼ਟੀ ਗੋਚਰ ਸੰਸਾਰ ਹੈ, ਸਾਰਾ ਹੀ ਨਾਸ਼ਵੰਤ ਹੈ।
ਲਖੋ ਰੂਪ ਆਪਣੇ ਅਬਨਾਸ਼ੀ,
ਹੁਣ ਤੂੰ ਆਪਣਾ ਜਿਹੜਾ ਉਹ ਸਰੂਪ ਦੇਖ ਜਿਹੜਾ ਨਾਸ਼ ਨਹੀਂ ਹੁੰਦਾ। ਸੋ ਸਤਸੰਗਤ ਜੀ ਦਿਵ ਦ੍ਰਿਸ਼ਟੀ ਨਾਲ ਦੇਖੀਏ, ਦੀਰਘ ਦ੍ਰਿਸ਼ਟੀ ਨਾਲ ਦੇਹ ਦੇ ਸਮੇਤ ਹੀ ਜੋ ਸੰਸਾਰ ਦਾ ਪਸਾਰਾ, ਸਤਸੰਗਤ ਜੀ ਕੋਈ ਰਹਿਣ ਵਾਲਾ ਹੈ ਇੱਥੇ? ਕਿਸੇ ਦੀ ਉਮੀਦ ਹੈ ਵੀ ਕੋਈ ਅੱਗੜ ਕੋਈ ਪਿਛੜ ਇਹਨਾਂ ਦਾ ਫਰਕ ਹੋ ਸਕਦਾ ਹੈ? ਕਿਸੇ ਦੀ ਹਜ਼ਾਰ ਸਾਲ ਉਮਰ ਹੋਵੇ, ਕਿਸੇ ਦੀ ਸਤਸੰਗ ਜੀ ਵੱਧ ਹੋਵੇ ਘੱਟ ਹੋਵੇ, ਉਹ ਵੱਖਰੀ ਬਾਤ ਹੈ, ਲੇਕਿਨ ਸਤਸੰਗ ਜੀ ਦਿਸ਼ਟ ਮਾਨ ਹੈ ਸਗਲ ਮਥੇਨਾ, ਜਿਤਨਾ ਪਸਾਰਾ ਹੈ ਸਾਰਾ ਨਾਸ਼ਵੰਤ ਹੈ। ਹੇ ਕੌਲਾਂ,
ਜਨਮੈ ਮਰੇ ਨਾ ਜੋ ਨਿਤਨਾ ਓ,
ਉਸ ਰੂਪ ਦੇ ਉੱਤੇ ਭਰੋਸਾ ਕਰ ਜਿਹੜਾ ਨਾ ਜੰਮਦਾ ਨਾ ਮਰਦਾ, ਨਦਾ ਨਿਤ ਨਵਾਂ ਰਹਿੰਦਾ ਹੈ। ਇਸੇ ਕਰਕੇ ਫਰਮਾਇਆ, ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਮੇ ਰਿਹਾ ਸਮਾਏ, ਉਸ ਰੂਪ ਗੁਰੂ ਦਾ ਹੈ
ਜੈ ਸਤਾ ਕਰ ਜਗ ਦ੍ਰਿਸ਼ਟਯੋ,
ਜਿਹਦੀ ਸੱਤਾ ਸ਼ਕਤੀ ਕਰਕੇ ਇਹ ਕੌਣਾ ਤੂੰ ਸੰਸਾਰ ਨੂੰ ਦੇਖ ਰਹੀ ਹੈ,
ਜੋ ਮਿਥਿਆ ਕੋ ਦੇਖ ਲਭਾਵੇ,
ਜਿਹੜਾ ਆ ਝੂਠੇ ਸੰਸਾਰ ਨੂੰ ਦੇਖ ਕੇ ਲਭਾਏ ਮਨ ਹੋਵੇਗਾ,
ਅੰਤ ਕਾਲ ਵਿਛੜੇ ਦੁੱਖ ਪਾਵੇ,
ਅੰਤ ਨੂੰ ਵਿਛੋੜਾ ਹੋਵੇਗਾ ਫਿਰ ਦੁੱਖ ਪਾਊਗਾ, ਪਹਿਲਾਂ ਹੀ ਨਾ ਮੋਹ ਕਰੇ,
ਸੱਚ ਕੋ ਲੱਗੇ ਸੋ ਵਿਛੜੇ ਨਾਹੀ,
ਜਿਹੜਾ ਸੱਚੇ ਨਾਮ ਵਿੱਚ ਲੱਗਿਆ ਉਹ ਫਿਰ ਵਿਛੜਦਾ ਨਹੀਂ,
ਜਿਸ ਕੋ ਆਵਨ ਜਾਣ ਨਾ ਕਾਹੀ,
ਵਾਹਿਗੁਰੂ ਦੇ ਸਰੂਪ ਵਿੱਚ ਆਉਣਾ ਜਾਣਾ ਨਹੀਂ, ਤੇਰੇ ਆਤਮਾ ਵਿੱਚ ਵੀ ਜੰਮਣ ਮਰਨ ਆਉਣਾ ਜਾਣਾ ਨਹੀਂ ਹੈ,
ਇਸਤਰੀ ਪੁਰਖ ਕਲੀਬ ਨਾ ਹੋਈ,
ਉਹ ਜਿਹੜਾ ਆਪਣਾ ਆਤਮ ਸਰੂਪ ਹੈ ਨਾ, ਚਾਹੇ ਉਹ ਇਸਤਰੀਆਂ ਬੀਬੀਆਂ ਦਾ ਹੈ, ਚਾਹੇ ਆਦਮੀਆਂ ਦਾ ਹੈ, ਚਾਹੇ ਖੁਸਰਿਆਂ ਦਾ ਹੈ, ਨਾਰ ਨਾ ਪੁਰਖ ਨਾ ਪੰਖ ਨੂੰ ਸੱਚੋ ਚਤਰ ਸਰੂਪ, ਇਹੋ ਜਿਹਾ ਸੱਚ ਪਰਮੇਸ਼ੁਰ ਦਾ ਸਰੂਪ ਹੈ, ਉਸ ਨੂੰ ਮਰਦ ਨਹੀਂ ਕਹਿ ਸਕਦੇ, ਉਸ ਨੂੰ ਖੁਸਰਾ ਨਹੀਂ ਕਹਿ ਸਕਦੇ, ਉਸ ਨੂੰ ਜਨਾਨੀ ਇਸਤਰੀ ਨਹੀਂ ਕਹਿ ਸਕਦੇ, ਉਹ ਇਹਨਾਂ ਚਿੰਨਾਂ ਤੋਂ ਨਿਆਰਾ ਹੀ ਬ੍ਰਹਮ ਦਾ ਸਰੂਪ ਹੈ,
ਸਤ ਚੇਤਨ ਆਨੰਦ ਮੈਂ ਜੋਈ,
ਕਿਹਾ ਜਿਹਾ ਸਤ ਚੇਤਨ ਆਨੰਦ ਸਰੂਪ ਹੈ, ਇਸੇ ਕਰਕੇ ਖਾਲਸਾ ਜੀ ਜਦ ਉਸ ਨੂੰ ਕਲਗੀਧਰ ਪਾਤਸ਼ਾਹ ਨੇ ਕਿਤੇ ਸ਼ਕਤੀ ਕਰਕੇ ਬੁਲਾਇਆ, ਸਾਡੇ ਲੋਕਾਂ ਨੂੰ ਭ੍ਰਾਂਤੀ ਹੋ ਗਈ ਕਿਤੇ ਦੇਵੀ ਧਿਆਲੀ ਮਹਾਰਾਜ ਨੇ, ਇਹ ਛੱਡ ਦਿਓ ਕਹਿੰਦੇ ਬਾਣੀ ਇਹ ਤਾਂ ਹਿੰਦੂਆਂ ਦੇ ਪੜ੍ਹਨ ਵਾਲੀ ਹੈ, ਦਸਮ ਦੀ ਬਾਣੀ ਤੋਂ ਆਪਾਂ ਵਿਛੜ ਕੇ ਬਹਿ ਗਏ, ਇਹ ਨਾ ਸੋਚਿਆ ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਦਿਖਾਇਆ, ਸਾਡਾ ਮਾਤਾ ਵੀ ਵਾਹਿਗੁਰੂ ਹੀ ਹੈ, ਪਿਤਾ ਵੀ ਵਾਹਿਗੁਰੂ ਹੀ ਹੈ, ਜਦੋਂ ਮਾਂ ਸਮਝ ਕੇ ਸਤਸੰਗ ਦੀ ਹਾਕ ਮਾਰਾਂਗੇ ਉਦੋਂ ਮਾਂ ਕਹਾਂਗੇ, ਜਦੋਂ ਪਿਓ ਸਮਝ ਕੇ ਹਾਥ ਮਾਰਾਂਗੇ ਉਹਦੇ ਪਿਤਾ ਕਹਾਂਗੇ, ਘਰਾਂ ਦੇ ਅੰਦਰ ਸਤਸੰਗ ਜੀ ਕਈ ਅਚਰਜ ਕੌਤਕ ਵਰਤ ਜਾਂਦੇ, ਕਈਆਂ ਦੇ ਸਤਸੰਗ ਜੀ ਜੰਮਦੇ ਸਾਰ ਮਾਈਆਂ ਚੜ੍ਹਾਈ ਕਰ ਜਾਂਦੀਆਂ, ਉਹ ਪਿਓ ਵਿਚਾਰੇ ਕੀ ਕਰਨ, ਉਹ ਘਰ ਦੀਆਂ ਰੋਟੀਆਂ ਪਕਾ ਕੇ ਵੀ ਬੱਚਿਆਂ ਨੂੰ ਮੂੰਹ 'ਚ ਪਾਉਂਦੇ, ਬਾਹਰ ਆਪਦਾ ਕੰਮ ਵੀ ਕਰਦੇ ਜਿਹੜਾ ਮਰਦਾਂ ਦਾ ਕੰਮ ਕਰਨ ਵਾਲ, ਪਰ ਉਹਨਾਂ ਦੇ ਗੁਣ ਨੂੰ ਲਾਇਕ ਬੱਚੇ ਚੇਤੇ ਕਰਦੇ ਵੱਡੇ ਹੋ ਕੇ, ਜੇ ਕੋਈ ਗੱਲ ਚੱਲ ਪਏ ਉਹਨਾਂ ਨੂੰ ਉਹ ਕਹਿੰਦੇ ਸਾਡਾ ਤਾਂ ਪਿਓ ਵੀ ਉਹੀ ਆ, ਸਾਡੀ ਮਾਂ ਵੀ ਉਹੀ ਹੈ, ਮਾਂ ਦੇ ਥਾਂ ਵੀ ਸਾਡੇ ਪਿਓ ਨੇ ਸਾਡੇ ਮੂੰਹਾਂ 'ਚ ਬੁਰਕੀਆਂ ਪਾ ਪਾ ਕੇ ਸਾਨੂੰ ਨਾਲ ਛਾਤੀ ਦੇ ਲਾ ਕੇ ਪਾ ਪਾ ਕੇ ਸਾਨੂੰ ਪਾਲਿਆ ਹੈ, ਉਹਨਾਂ ਦਾ ਪਿਓ ਸਤਸੰਗ ਜੀ ਕੋਈ ਬੁੜੀ ਤਾਂ ਨਹੀਂ ਬਣ ਜਾਂਦਾ ਕਹਿਣ ਨਾਲ, ਹੁੰਦਾ ਤਾਂ ਪਿਓ ਹੀ ਹੈ, ਪਰ ਉਹ ਪ੍ਰੇਮ ਨਾਲ ਕਹਿਣਗੇ ਸਾਡਾ ਪਿਓ ਕਹਦਾ ਸਾਨੂੰ ਤਾਂ ਮਾਂ ਦੇ ਥਾਂ ਨਾਲੋਂ ਵੀ ਪਿਆਰਾ ਹੈ, ਸਾਡੀ ਮਾਂ ਦਾ ਥਾਂ ਵੀ ਇਹਨੇ ਪੂਰਿਆ ਹੈ, ਇਸੇ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਆਪਣੇ ਮਾਤਾ ਵੀ ਹੈ ਆਪਣਾ ਪਿਤਾ ਵੀ ਹੈ, ਸੋ ਉਹਦੇ ਵਿੱਚ ਇਹੋ ਜਿਹੇ ਚਿੰਨ ਨਹੀਂ ਹਨ,
ਸਤ ਚੇਤਨ ਆਨੰਦ ਮੈਂ ਜੋਈ,
ਹੇ ਕੌਣਾ ਇਹੋ ਜਿਹਾ ਸਤ ਚੇਤਨ ਆਨੰਦ ਸਰੂਪ ਹੈ,
ਨਿਜ ਸਰੂਪ ਜਨ ਦੀਨ ਵਿਸਾਰੀ,
ਇਹੋ ਜਿਹਾ ਜਿਹੜਾ ਸਰੂਪ ਜਿਹਨੇ ਭੁਲਾ ਦਿੱਤਾ,
ਦੁੱਖ ਦੇ ਸਦਾ ਤਨ ਹੰਤਾ ਧਾਰੀ,
ਉਹ ਸਦਾ ਦੁਖੀ ਰਹੂਗਾ ਜਿਹਨੇ ਇਹੋ ਜਿਹਾ ਸਰੂਪ ਤੋਂ ਆਪਣੇ ਮਨ ਤੋਂ ਲਾਹ ਦਿੱਤਾ ਵਿਛੋੜ ਦਿੱਤਾ ਹੈ, ਸੋ ਖਾਲਸਾ ਜੀ ਉਹ ਸਤ ਚੇਤਨ ਆਨੰਦ ਸਰੂਪ ਨੂੰ ਸਾਰੀ ਬਾਣੀ ਕਥਨ ਕਰਦੀ ਹੈ, ਆਪਾਂ ਐਵੇਂ ਨਹੀਂ ਸੁਬਹਾ ਸ਼ਾਮ ਨਿਤਨੇਮ ਕਰਦੇ ਸਿਮਰਨ ਕਰਦੇ ਅਤੇ ਬਾਣੀ ਪੜ੍ਹਦੇ ਸਤਿ ਕੀਰਤਨ ਸੁਣਦੇ ਕਿ ਸਾਰੀ ਬਾਣੀ ਦੇ ਅੰਦਰ ਉਸੇ ਸਤ ਚੇਤਨ ਦਾ ਹੀ ਕਥਨ ਹੈ ਕਿ ਕਦੇ ਤਾਂ ਮਨ ਟਿਕੇਗਾ, ਬਾਣੀ ਪੜ੍ਹ ਲਓ, ਨਹੀਂ ਪੜ੍ਹੀ ਜਾਂਦੀ ਸੁਣ ਲਓ, ਨਹੀਂ ਪੜ੍ਹਿਆ ਸੁਣੇਗਾ ਧਿਆਨ ਹੀ ਦੇ ਦਿਓ, ਸਤਿਸੰਗ ਜੀ ਕਿਸੇ ਢੰਗ ਨਾਲ ਉੱਧਰ ਆਪਣਾ ਮਨ ਲੱਗਿਆ ਰਹੇ, ਇਹੀ ਪ੍ਰਯੋਜਨ ਹੈ, ਜਿੱਥੇ ਅੱਜ ਬਿਰਤੀ ਮਾਤਾ ਕੌਲਾਂ ਦੀ ਟਕਵਾ ਰਹੇ ਨੇ ਮਹਾਰਾਜ ਜੀ,
ਸੇ ਨਰ ਜਨਮ ਮਰਨ ਕੋ ਧਾਰੇ,
ਮਹਾਰਾਜ ਕਹਿੰਦੇ ਹੇ ਕੌਲਾਂ ਸਰੀਰ ਦੀ ਹੰਗਤਾ ਜਿਹੜਾ ਧਾਰਦਾ ਹੈ ਨਾ, ਉਹ ਵਾਹਿਗੁਰੂ ਦੇ ਸਰੂਪ ਨੂੰ ਭੁਲਾ ਕੇ ਉਹ ਪੁਰਸ਼ ਜੰਮਣ ਮਰਨ ਧਾਰਦੇ ਨੇ,
ਸਹਿ ਸੀਸ ਜਮ ਦੰਡ ਕਰਾਰੇ,
ਫਿਰ ਜੰਮਣ ਮਰਨ ਵਾਲੇ ਸਿਰ ਦੇ ਉੱਤੇ ਜਮ ਦਾ ਡੰਡ ਵੀ ਸਹਾਰਦੇ ਨੇ ਕਰਾਰਾ,
ਜਾਂ ਤੇ ਨੇ ਜਿਸ ਰੂਪ ਬ੍ਰਿਤ ਜੋਰ,
ਇਸ ਕਰਕੇ ਕਹਿੰਦਾ ਤੈਨੂੰ ਅਸੀਂ ਸਿੱਖਿਆ ਦਿੰਨੇ ਆ ਆਪਣੇ ਆਤਮ ਸਰੂਪ ਵਿੱਚ, ਜੇ ਨਾ ਹੋਈ ਇਸ ਤੇ ਪਰੇ ਸੱਤ ਹੈ ਸੋਈ, ਉਹ ਕਿੱਥੇ ਹੈ, ਦੇਹ ਵੀ ਉਹ ਨਹੀਂ ਹੈ, ਇੰਦਰੀਏ ਵੀ ਉਹ ਨਹੀਂ ਹੈ, ਮਨ ਵੀ ਉਹ ਨਹੀਂ ਹੈ, ਸਾਡਾ ਦੇਹ ਨਾਲ ਪਿਆਰ ਹੈ, ਦੇਹ ਤੋਂ ਗਏ ਅੱਗੇ ਸੱਸ ਇੰਦਰੀਆਂ ਅੱਖਾਂ ਕੰਨਾਂ ਦੇ ਨਾਲ ਵੀ ਪਿਆਰ ਹੈ, ਉਹਨੂੰ ਅੱਗੇ ਲੰਘ ਜਾਈਏ ਤਾਂ ਮਨ ਨਾਲ ਬਹੁਤਾ ਹੀ ਪਿਆਰ ਹੈ, ਜੇ ਕਹਿ ਦਈਏ ਆਹ ਕੰਮ ਕਰ, ਕਹਿੰਦਾ ਮੈਂ ਮਨ ਨੂੰ ਤਾਂ ਪੁੱਛ ਲਵਾਂ, ਜੇ ਮੇਰਾ ਮਨ ਕਹੂ ਫੇਰ ਕਰੂੰਗਾ, ਨਹੀਂ ਨਹੀਂ ਕਰਨਾ, ਇਹਦਾ ਮਤਲਬ ਸਤਸੰਗ ਜੀ ਮਨ ਸਾਰੇ ਸਤਸੰਗ ਜੀ ਮਨ ਦੇ ਕਹੇ ਲੱਗਣ ਵਾਲੇ ਮਨਮਤੀਏ ਹੀ ਹੋਏ। ਸੋ ਇਹਨਾਂ ਤੋਂ ਪਰੇ ਤੇਰਾ ਉਹ ਸੱਚ ਸਰੂਪ ਹੈ, ਮਨ ਵੀ ਨਹੀਂ ਹੈ, ਪ੍ਰਾਣ ਵੀ ਨਹੀਂ ਹਨ ਤੇ ਦੇਹ ਵੀ ਨਹੀਂ ਹਨ। ਇਹਨਾਂ ਤਿੰਨਾਂ ਦੀ ਹੰਗਤਾ ਤਿਆਗ ਦੇ,
ਜਾਂ ਤੇ ਨਿਜ ਸਰੂਪ ਬ੍ਰਿਤ ਜੋਰ,
ਆਪਣੇ ਆਤਮ ਸਰੂਪ ਚ ਬਿਰਤੀ ਜੋੜ ਲੈ,
ਮਿਥਿਆ ਤਨ ਹੰਤਾ ਅਬਿਸ਼ੋਰ।
ਇਹ ਜਿਹੜੀ ਝੂਠੀ ਸਰੀਰ ਦੀ ਹੰਗਤਾ ਧਾਰੀ ਬੈਠੀ ਆ ਨਾ, ਇਹਨੂੰ ਤਿਆਗ ਦੇ।
ਤਨ ਹੰਤਾ ਕੇ ਕਾਰਜ ਸਾਰੇ,
ਇਹ ਸਾਰੇ ਨਾ ਤਨ ਹੰਗਤਾ ਕਾਰਨ ਹੈ, ਹੋਰ ਸਾਰੇ ਰਾਗ ਦੁਆਖ ਮੋਹ ਕਰਨਾ, ਕਿਸੇ ਨੇ ਸਤਸੰਗ ਜੀ ਦੁਆਸ਼ ਕਰਨੀ, ਇਹ ਤਨ ਹੰਗਤਾ ਤੋਂ ਹੀ ਪੈਦਾ ਹੁੰਦੇ ਨੇ।
ਰਾਗ ਦੁਆਖ ਅਦਕ ਜੇ ਧਾਰੇ,
ਜਿੰਨੇ ਔਗਣ ਨੇ ਸਾਰੇ ਸਤਸੰਗ ਜੀ ਤਨ ਹੰਗਤਾ ਤੋਂ ਪੈਦਾ ਹੁੰਦੇ ਹੈ।
ਜਬ ਤਨ ਹੰਤਾ ਬਿਨਸੈ ਨੀਕੇ,
ਜਦ ਚੰਗੀ ਤਰ੍ਹਾਂ ਤੂੰ ਹਉਮੈ ਨੂੰ ਤਿਆਗ ਦੇਵੇਂਗੀ, ਹਉ ਵਿੱਚ ਆਇਆ ਹਉ ਵਿੱਚ ਗਇਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਇਹਨੂੰ ਜਦੋਂ ਤਿਆਗ ਦੇਗੀ,
ਰਹੇ ਨਾ ਕੋ ਹੋਏ ਸ਼੍ਰੇ ਸੋਜੀ ਕੇ,
ਤੇਰੇ ਹਿਰਦੇ ਦੀ ਤੇਰੇ ਜੀਵ ਦੀ ਕਰਿਆਣ ਹੋ ਜਾਵੇਗੀ, ਜਦੋਂ ਕੋਈ ਇਹੋ ਜਿਹਾ ਉਗਣ ਨਹੀਂ ਰਹੇਗਾ।
ਜਥਾ ਮੂਲ ਕੋ ਦੇ ਉਖਾਰੇ,
ਜਿਵੇਂ ਬਿਰਛ ਦੇ ਮੁੱਢ ਨੂੰ ਪੱਟ ਦੀਏ,
ਸੂਕੇ ਤਰ ਦਲ ਫੂਲ ਸਡਾਰੇ,
ਫੁੱਲ ਤੇ ਟਹਿਣੀਆਂ ਨਾਲੇ ਬਚ ਪੱਤਰੇ ਸਾਰੇ ਸੁੱਕ ਜਾਂਦੇ ਨੇ,
ਤਿਮ ਤਨ ਹੰਤਾ ਸੰਗ ਬਿਕਾਰਾ,
ਇਉਂ ਸਾਰੇ ਜਿਵੇਂ ਬਿਰਛ ਦੀ ਜੜ ਪੱਟਦੀ ਹੈ ਸਾਰਾ ਬਿਰਛ ਸੁੱਕ ਜਾਂਦਾ ਹੈ, ਸਾਰੇ ਵਿਕਾਰਾਂ ਦੀ ਵਿਸ਼ਿਆਂ ਦੀ ਸਤਿ ਜੜ ਹਉਮੈ ਹੈ, ਹਉਮੈ ਨੂੰ ਜੜੋਂ ਪੱਟ ਦਿਓ।
ਬਿਨ ਸਤ ਬਿਨ ਸਹਿ ਇੱਕੋ ਬਾਰਾ,
ਜੇ ਹਉਮੈ ਨਾਸ਼ ਕਰ ਦਈਏ ਤਾਂ ਸਾਰੇ ਹੀ ਨਾਸ਼ ਹੋ ਜਾਣਗੇ ਔਗਣ।
ਨਿਮ ਕੈ ਕਿਰਪਾ ਦ੍ਰਿਸ਼ਟ ਗੁਰ ਹੇਰੀ,
ਖਾਲਸਾ ਜੀ ਨਾਲੇ ਤਾਂ ਸਿੱਖਿਆ ਦੇ ਦਿੱਤੀ, ਸਿੱਖਿਆ ਦੇਣੀ ਤਾਂ ਸਾਰਿਆਂ ਨੂੰ ਗਿਆਨੀਆਂ ਧਿਆਨੀਆਂ ਨੂੰ ਮਾਤਰਾ ਨੂੰ ਆਉਂਦੀ ਹੈ, ਪਰ ਕਿਰਪਾ ਦ੍ਰਿਸ਼ਟੀ ਨਾਲ ਕੌਣ ਤੱਕੇ। ਸਿੱਖਿਆ ਵੀ ਦੇ ਦਿੱਤੀ, ਸਮਝਾ ਦਿੱਤੀ, ਪਰ ਹੁਣ ਕੀ ਕਹਿ ਕਰ ਰਹੇ ਨੇ ਖਾਲਸਾ ਜੀ, ਉਹ ਅੰਮ੍ਰਿਤ ਭਰੀ ਕਿਰਪਾ ਦ੍ਰਿਸ਼ਟੀ ਮਾਤਾ ਕੌਲਾਂ ਤੇ ਪਾ ਰਹੇ ਨੇ, ਜਿਹਦੇ ਨਾਲ ਸਤਸੰਗਤ ਜੀ ਪ੍ਰਵੇਸ਼ ਕਰ ਦੇਣਾ ਹੈ। ਜਿਵੇਂ ਜ਼ਿਮੀਂਦਾਰ ਸਤਸੰਗਤ ਜੀ ਖਾਦ ਦਾ ਛਿੱਟਾ ਦੇਣਾ ਹਰਿਕ ਨੂੰ ਆਉਂਦਾ, ਖੁਰਪੇ ਨਾਲ ਗੁੱਡ ਗੁੱਡ ਕੇ ਆਪਣੇ ਗੁੱਟ ਨੂੰ ਭੰਨਣਾ ਤਾਂ ਨਹੀਂ ਹਰਿਕ ਨੂੰ ਆਉਂਦਾ, ਖੁਰਪੇ ਨਾਲ ਗੁੱਡਣੀ ਪੈਂਦੀ ਹੈ ਧਰਤੀ ਤਾਂ ਉਹ ਵਿੱਚ ਰਚੂਗੀ, ਜਾਂ ਫਿਰ ਸਤਸੰਗ ਜੀ ਸਿਆੜਾਂ ਦੁਆਰਾ ਪਾਉਂਦੇ ਖਾਦ। ਇਸੇ ਕਰਕੇ ਸਤਸੰਗਤ ਜੀ ਆਪ ਜੀ ਨੇ ਉਪਦੇਸ਼ ਤਾਂ ਦੇ ਦਿੱਤਾ, ਲੇਕਿਨ ਹਿਰਦੇ ਚ ਕੌਣ ਵਸਾਊਗਾ, ਹਿਰਦੇ ਸਤਸੰਗ ਜੀ ਵਸਵਾਉਣ ਵਾਸਤੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ ਜਿਸ ਵੇਲੇ ਮਾਤਾ ਕੌਲਾਂ ਤੇ।
ਦੂਰ ਕਰੀ ਤਨ ਹੰਤਾ ਦੇਰੀ,
ਸਰੀਰ ਦੀ ਹੰਗਤਾ ਦੀ ਸਤਸੰਗ ਜੀ ਬੇੜੀ ਹੋਈ ਆ, ਸਮਝੋ ਬੇੜੀ ਕਹਿੰਦੇ ਆ ਸਤਸੰਗ ਜੀ ਜਿਹੜੇ ਕੈਦੀਆਂ ਦੇ ਪਾਈ ਜਾਂਦੀ ਆ ਪੈਰਾਂ, ਚਾਹ ਦੂਜੀ ਨਾ ਬੇੜੀ ਸਮਝ ਲੈਣੀ ਜਿਹੜੀ ਦਰਿਆਵਾਂ ਦੇ ਉੱਤੇ ਤੁਰੀ ਫਿਰਦੀ ਹੈ, ਹੰਗਤਾ ਦੀ ਬੇੜੀ ਸਤਸੰਗਤ ਜੀ ਮਨ ਦੇ ਆਹ ਪੈਰਾਂ 'ਚ ਤਾਂ ਨਹੀਂ ਪੈਂਦੀ, ਇਹ ਪੈਰਾਂ 'ਚ ਤਾਂ ਲੋਹੇ ਦੀ ਬੇੜੀ ਪਈ ਹੈ। ਹੰਗਤਾ ਅਤੇ ਮਮਤਾ ਇਹ ਬੇੜੀਆਂ ਨੇ ਦੋ ਸਤਸੰਗਤ ਜੀ, ਮਨ ਦੇ ਸੰਕਲਪ ਕਲ ਰੂਪੀ ਪੈਰਾਂ 'ਚ ਪਈਆਂ ਹੋਈਆਂ ਨੇ ਹਰ ਵੇਲੇ, ਇਹ ਬੇੜੀ ਕੱਟ ਦਿੱਤੀ ਸਤਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੰਗਤਾ ਦੀ।
ਹੋਰ ਮੈਂ ਬ੍ਰਿਤ ਟਿਕੀ ਸੁਖ ਪਾਵਾ,
ਜਦੋਂ ਹਮ ਮੈਂ ਸਤਸੰਗ ਜੀ ਨਾਸ ਕਰ ਦਿੱਤੀ, ਹਿਰਦੇ 'ਚ ਬਿਰਤੀ ਟਿਕ ਗਈ ਸਰੂਪ ਵਿੱਚ, ਬੜਾ ਭਾਰੀ ਸੁਖ ਪਾਇਆ ਮਾਤਾ ਕੌਲਾਂ ਨੇ।
ਤਤਸ਼ਨ ਨਿਜ ਸਰੂਪ ਦਰਸਾਵਾ,
ਛੇਤੀ ਦਿਨ ਹੀ ਆਪਣਾ ਸਰੂਪ ਦੇਖ ਲਿਆ, ਜਿਹੜਾ ਜੇ ਅੱਗੇ ਦਾ ਦੇਹ ਨੂੰ ਦੇਖਦੀ ਸੀ ਨਾ, ਮਨ ਮ ਨਹੀਂ ਦਿਸਦਾ ਆਪਾਂ ਨੂੰ ਤਾਂ, ਇੰਦਰੇ ਵੀ ਨਹੀਂ ਦਿਸਦੇ, ਆਹ ਦੇਹ ਹੀ ਦੇਖੀ ਜਾਂਦੇ, ਉਹ ਵੀ ਸਾਰੇ ਅੰਗ ਨਹੀਂ ਦਿਸਦੇ, ਅੱਧੇ ਸ਼ੀਸ਼ੇ ਥਾਈ ਦੇਖਣੇ ਪੈਂਦੇ ਨੇ, ਮੂੰਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਕਦੇ, ਸ਼ੀਸ਼ੇ ਥਾਈ ਦਿਖਦਾ ਹੈ, ਹੱਥ ਦੇਖ ਲੇ, ਪੈਰ ਦੇਖ ਲੇ, ਗੋਡੇ ਦੇਖ ਲੇ, ਬਹੁਤ ਅੰਗ ਆਪਾਂ ਦੇਖ ਲੈਂਦੇ ਹਾਂ, ਸਾਰੇ ਸਰੀਰ ਦੇ ਅੰਗ ਆਪਾਂ ਦੇਖ ਨਹੀਂ ਸਕਦੇ, ਸ਼ੀਸ਼ੇ ਥਾਈ ਦੇਖਦੇ ਹਾਂ ਜਾਂ ਦੂਜੇ ਨੂੰ ਕਹਿੰਦੇ ਹਾਂ ਤੂੰ ਦੱਸ, ਲੇਕਿਨ ਅੱਜ ਸਤਸੰਗਤ ਜੀ ਮਾਤਾ ਕੌਲਾਂ ਨੂੰ ਇਹ ਸਰੀਰ ਅਲੋਪ ਕਰ ਦਿੱਤਾ, ਬਿਰਤੀ ਐਸੀ ਥਾਂ ਟਿਕਾ ਦਿੱਤੀ, ਆਪਣਾ ਸਰੂਪ ਦਿਖਣ ਲੱਗ ਗਿਆ, ਆਤਮਾ ਜੀ ਨੂੰ ਦੁਨੀਆਂ ਲੋਚਦੀ ਹੈ।
ਗੁਰੂ ਕਿਰਪਾ ਤੇ ਭਾ ਬ੍ਰਹਮ ਗਿਆਨ,
ਗੁਰੂ ਸਾਹਿਬ ਦੀ ਕਿਰਪਾ ਕਰਕੇ ਖਾਲਸਾ ਜੀ ਮਾਤਾ ਜੀ ਨੂੰ ਬ੍ਰਹਮ ਗਿਆਨ ਹੋਇਆ।
ਲੇਸ਼ ਨਾ ਰਾਗ ਦਵੈਸ਼ ਮਦਮਾਨ,
ਉੱਥੇ ਨਾ ਤਾਂ ਮਾਨ ਰਿਹਾ, ਨਾ ਹੰਕਾਰ ਰਿਹਾ, ਨਾ ਸਤਸੰਗਤ ਜੀ ਜਿੰਨਾ ਵੋ ਆਦਿਕ ਸੀ ਇਹ ਵੀ ਸਭ ਚੱਕਿਆ ਗਿਆ।
ਲੱਗੀ ਵਿਚਾਰਨ ਜਗ ਕਿਆ ਭਇਓ,
ਉਸੇ ਵੇਲੇ ਸਤਸੰਗਤ ਜੀ ਵਿਚਾਰਨ ਲੱਗ ਗਈ ਵੀ ਮੇਰੇ ਨਾਲ ਕੀ ਹੋ ਗਿਆ, ਉਹ ਪਿਛਲਾ ਠਾਠ ਬਾਠ ਬਦਲ ਗਿਆ, ਜਿਵੇਂ ਸਤਸੰਗ ਜੀ ਆਪਾਂ ਗਾੜੇ ਹਨੇਰੇ 'ਚ ਬੈਠੇ ਹੋਈਏ, ਆਸ ਨਾ ਹੋਵੇ ਵੀ ਇੱਥੇ ਚਾਨਣ ਕਦੇ ਹੋਜੂ, ਜੇ ਅਚਨ ਚੇਤ ਪ੍ਰਕਾਸ਼ ਹੋ ਜੇ ਆਪਾਂ ਇੱਕ ਨਾਮ ਪਰੇਸ਼ਾਨੀ ਜੀ ਹੈਰਾਨਗੀ ਜੀ ਧਾਰ ਲੈਂਦੇ ਹਾਂ ਵੀ ਆਹ ਕੀ ਬਣ ਗਿਆ, ਚਾਰ ਚਪੇਰੇ ਪਹਿਲਾਂ ਦੇਖਣਾ ਸ਼ੁਰੂ ਕਰ ਦਿੰਦੇ ਵੀ ਇੱਥੇ ਕੀ ਹੈ। ਇਸੇ ਤਰ੍ਹਾਂ ਸਤਸੰਗ ਜੀ ਕੌਲਾਂ ਦੇ ਨਾਲ ਹੋਇਆ, ਜਿਹੜਾ ਹਨੇਰਾ ਸੀ ਗਿਆਨ ਦਾ ਮਹਾਰਾਜ ਚੱਕ ਦਿੱਤਾ, ਗਿਆਨ ਦਾ ਸੂਰਜ ਚੜ ਗਿਆ।
ਲੱਗੀ ਵਿਚਾਰਨ ਜਗ ਕਿਆ ਭਇਓ,
ਫੇਰ ਵਿਚਾਰਨ ਲੱਗੀ ਜਿਹੜੇ ਸੰਸਾਰ ਨੂੰ ਪਹਿਲਾਂ ਮੈਂ ਦੇਖਦੀ ਸੀ ਅੱਜ ਉਹ ਰੂਪ ਨੀ ਦਿਸਦਾ ਇਹਦਾ।
ਮਨ ਨੇ ਕਲਪ ਬ੍ਰਹਮ ਮੈਂ ਲਹਿਓ,
ਇਹ ਤਾਂ ਮੇਰੇ ਮਨ ਨੇ ਐਵੇਂ ਹੀ ਹੁਣ ਥਾਈ ਇਹ ਸੰਸਾਰ ਨੂੰ ਕਲਪੀ ਜਾਂਦਾ ਸੀ ਬ੍ਰਹਮ ਦੇ ਵਿੱਚ ਹੈ ਤਾਂ ਇਹ ਬ੍ਰਹਮ। ਜਿਵੇਂ ਸਤਸੰਗ ਜੀ ਰੱਸੀ ਦਾ ਗਿਆਨ ਹੋਏ ਤੇ ਬੰਦਾ ਹੈਰਾਨ ਜਿਹਾ ਹੋ ਜਾਂਦਾ ਵੀ ਸੱਪ ਕਿੱਥੇ ਚੜਿਆ ਗਿਆ। ਹੁਣ ਪਹਿਲਾਂ ਤਾਂ ਸੱਪ ਹੁੰਦਾ ਨੱਠਿਆ ਫਿਰਦਾ, ਸੋਟੀ ਡਈ ਕਦੇ ਉੱਧਰ ਨੂੰ ਕਦੇ ਉੱਧਰ ਨੂੰ, ਮਾਰਾਂ ਇਹਨੂੰ ਮਾਰਾਂ। ਜਦੋਂ ਦੀਵਾ ਲਿਆ ਕੇ ਸਤਸੰਗ ਜੀ ਦੇਖਦਾ ਉਹ ਸੱਪ ਕਿੱਧਰ ਉੱਡ ਜਾਂਦਾ, ਫਿਰ ਦੇਖਦਾ ਵੀ ਕਿੱਧਰ ਨੂੰ ਚੜਿਆ ਗਿਆ। ਹੈਰਾਨ ਜਿਹਾ ਹੋ ਜਾਂਦਾ ਵੀ ਕਿਉਂ ਰੱਸੀ ਸੱਪ ਦੇ ਰੂਪ 'ਚ ਦਿਸਦੀ ਸੀ, ਦਿਸਦੀ ਕਾਹਤੇ ਸੀ ਹਨੇਰਾ ਕਰਕੇ। ਇਸੇ ਕਰਕੇ ਸੰਸਾਰ ਕੌਲਾਂ ਸੋਚਦੀ ਹੈ ਵੀ ਕਿੱਧਰ ਗਿਆ ਸੰਸਾਰ, ਹੁਣ ਮੈਨੂੰ ਤਾਂ ਬ੍ਰਹਮ ਬ੍ਰਹਮ ਦਿਸਦਾ ਹੈ।
ਯਥਾ ਰਜੂ ਮੈਂ ਕੋ ਜਾਣ,
ਜਿਵੇਂ ਰੱਸੀ ਵਿੱਚ ਸੱਪ ਦੇਖੀਦਾ ਹੈ।
ਗਰਭਤ ਭਾਜਤ ਕੰਪਾ ਠਾਨ,
ਅਗਿਆਨ ਕਾਲ ਵਿੱਚ ਡਰਦਾ ਹੈ ਕੰਬਦਾ ਹੈ ਸੱਪ ਦੇਖ ਕੇ।
ਕਥਾ ਭਰਾਂਤ ਨੇ ਲੋਕ ਪਰਮਾਏ,
ਇਉਂ ਭਰਮ ਨੇ ਸਤਸੰਗ ਜੀ ਸਾਰੇ ਲੋਕ ਦੁਖੀ ਕੀਤੇ ਹੋਏ ਨੇ।
ਅਨਹੋਵਤ ਕਲਪਿਓ ਦੁੱਖ ਪਾਏ,
ਐਵੇਂ ਸੰਸਾਰ ਨੂੰ ਬ੍ਰਹਮ ਵਿੱਚ ਹੀ ਕਲਪਿਆ ਹੋਇਆ ਦੁੱਖ ਪਾਉਂਦੇ ਨੇ।
ਇਤਿਆਦਿ ਕੋਰ ਭਇਓ ਵਿਚਾਰ,
ਇਉਂ ਹਿਰਦੇ ਚ ਵਿਚਾਰ ਸਤਸੰਗ ਜੀ ਹੋਈ, ਉਧਰ ਮੌਤ ਦਾ ਸਤਸੰਗ ਜੀ ਐਨ ਘੜੀ ਨੇੜੇ ਆ ਰਹੀ ਹੈ।
ਠਹਿਰ ਗਈ ਬ੍ਰਿਤ ਬ੍ਰਹਮ ਮਜਾਰ,
ਬ੍ਰਹਮਾਕਾਰ ਬਿਰਤੀ ਹੋ ਗਈ ਖਾਲਸਾ ਜੀ, ਇੱਕ ਟੱਕ ਟਿਕ ਗਈ ਬਿਰਤੀ ਮਾਤਾ ਕੌਲਾਂ ਦੀ।
ਲੱਗੀ ਸਮਾਧ ਗਿਆਨਨ ਵਾਰੀ,
ਉਹ ਗਿਆਨਵਾਨਾਂ ਨੂੰ ਵੀ ਜਿਹੜੀ ਦੁਰਲੱਭ ਸਮਾਧੀ ਹੈ ਕਦੇ ਮਿਲੀ ਨਹੀਂ ਹੈ, ਉਹ ਸਮਾਧੀ ਸਤਸੰਗ ਜੀ ਮਾਤਾ ਕੌਲਾਂ ਦੀ ਲੱਗ ਗਈ।
ਸਕਲ ਵਿਦਿਆ ਦੂਰ ਬਿਦਾਰੀ,
ਜਿਹੜੀ ਵਿਦਿਆ ਗਿਆਨ ਸੀ ਸਭ ਦੂਰ ਹੋ ਗਏ।
ਜਿਮ ਪਦ ਉਤਰੇ ਹੋਤ ਸੁਧ ਤਿਮ ਗਿਆਨ ਨਿਵਾਰ,
ਜਿਮ ਮਦ ਉਤਰੇ, ਜਿਵੇਂ ਸਤਸੰਗ ਜੀ ਕਿਸੇ ਦਾ ਅਮਲ ਉਤਰ ਜਾਵੇ ਨਾ, ਫਿਰ ਉਹਨੂੰ ਸਰੀਰ ਦੀ ਸੁਧ ਬੁੱਧ ਹੁੰਦੀ ਆ ਵੀ ਹੁਣ ਮੇਰੇ ਨਾਲ ਕਿਵੇਂ ਆ, ਪਹਿਲਾਂ ਦਿਸਦਾ ਹੀ ਨਹੀਂ ਉਸ ਨੂੰ। ਐਂ ਸਤਸੰਗ ਜੀ ਅਗਿਆਨ ਦਾ ਹਨੇਰਾ ਦੂਰ ਹੋ ਕੇ ਨਾ ਐਂ ਹੋਸ਼ ਜੀ ਆ ਗਈ ਸਤਸੰਗ ਜੀ ਮਾਤਾ ਕੌਲਾਂ ਨੂੰ ਵੀ ਓਹੋ ਸਾਰੀ ਜ਼ਿੰਦਗੀ ਮੈਂ ਆ ਸੰਸਾਰ ਦੇਖਦੀ ਰਹੀ, ਹੁਣ ਮੈਨੂੰ ਸੰਸਾਰ ਨਹੀਂ ਦੀਂਦਾ, ਹੁਣ ਮੈਨੂੰ ਪਰਮੇਸ਼ਰ ਦੀਂਦਾ ਹੈ। ਇੱਥੇ ਤੱਕ ਬਿਰਤੀ ਟਿਕਾਈ,
ਜਾਣਿਓ ਆਪਣੇ ਸਰੂਪ ਕੋ,
ਆਪਣੇ ਸਰੂਪ ਨੂੰ ਜਾਣ ਲਿਆ।
ਤੇਰੇ ਦੇ ਨਿਹਾਰ,
ਬੜੀ ਅਸਚਰਜਤ ਆਈ ਹਿਰਦੇ ਚ ਧਾਰੀ ਦੇਖ ਕੇ।
ਇੱਕ ਘਟਕਾ ਲਗ ਬਾਕ ਸੁਣਾਏ,
ਇੱਕ ਘੜੀ ਤੱਕ ਮਹਾਰਾਜ ਨੇ ਬਚਨ ਸੁਣਾਏ।
ਸਤਿਗੁਰ ਗਿਆਨ ਦਿਓ ਭਰਮ ਜਾਏ,
ਇਉਂ ਸਤਿਗੁਰਾਂ ਨੇ ਸਤਸੰਗ ਜੀ ਧਰਮ ਚੱਕ ਦਿੱਤਾ ਇਹਨੂੰ ਇਹ ਗਿਆਨ ਦੇ ਕੇ।
ਕੁਦਰਤ ਨੈਣ ਸਰੂਪ ਵਿਚਾਰਿਓ,
ਉਸੇ ਵੇਲੇ ਸਤਸੰਗ ਜੀ ਨੇਤਰ ਬੀਚ ਕੇ ਆਪਣੇ ਸਰੂਪ ਦੀ ਵਿਚਾਰ ਕੀਤੀ।
ਦਵੈ ਘਟਕਾ ਲਗ ਆਨੰਦ ਧਾਰਿਓ,
ਦੋ ਘੜੀਆਂ ਜਿਹੜੀਆਂ ਬਾਕੀ ਰਹਿੰਦੀਆਂ ਸੀ ਸਤਸੰਗ ਜੀ, ਆਪਾਂ ਤਾਂ ਦੇਹੋਹੰਗ ਦਾ ਜਾਪ ਜਪਦੇ ਹਾਂ, ਜਿਹੜੇ ਗੁਰਮੁਖ ਨੇ ਉਹ ਸੋਹੰਗ ਦਾ ਜਾਪ ਜਪਦੇ ਹੈ। ਸੋਹੰਗ ਦਾ ਜਾਪ ਆਪਣੇ ਸਰੂਪ ਦਾ ਹੈ, ਦੇਹੋਹੰਗ ਦਾ ਜਾਪ ਆ ਜਿਹੜੀ ਦੇਹ ਲਈ ਬੈਠੇ ਹਾਂ ਇਹਦਾ ਹੈ। ਸੋ ਉਹ ਸਰੂਪ ਦਾ ਧਿਆਨ ਧਾਰਿਆ ਇਸਨੇ।
ਹੁਣ ਪ੍ਰੀਤਮ ਕੋਹੇ ਰਨ ਲਾਗੀ,
ਫੇਰ ਸਤਸੰਗ ਜੀ ਆਨੰਦ ਲੈ ਕੇ ਦੋ ਘੜੀਆਂ ਨੇਤਰ ਖੋਲੇ, ਸਤਿਗੁਰੂ ਜੀ ਦੇ ਫਿਰ ਦਰਸ਼ਨ ਕਰਨ ਲੱਗੀ।
ਧੰਨ ਧੰਨ ਗੁਰ ਮੈਂ ਬੜ ਭਾਗੀ,
ਕਹਿਣ ਲੱਗੀ ਧੰਨ ਗੁਰੂ ਮਹਾਰਾਜ ਜੀ, ਧੰਨ ਸੱਚੇ ਪਾਤਸ਼ਾਹ, ਅੱਜ ਮੈਂ ਵੱਡੇ ਭਾਗਾਂ ਵਾਲੀ ਬਣੀ ਹਾਂ।
ਜਿਸ ਪਦ ਹੇਤ ਜਤੀ ਬ੍ਰਹਮਚਾਰੀ,
ਜਿਸ ਬ੍ਰਹਮ ਗਿਆਨ ਦੀ ਪਦਵੀ ਵਾਸਤੇ ਜਤੀ ਲੋਕ, ਬ੍ਰਹਮਚਾਰੀ ਲੋਕ, ਬੜੇ ਬੜੇ ਤਪੱਸੀ ਜੋਗੀ,
ਜੋਗੀ ਆਦਿ ਕਸ਼ਟ ਬਹੁ ਧਾਰੀ,
ਜੋਗੀ ਬੜੇ ਪ੍ਰਾਣਾ ਜਾਮ ਕਰਦੇ ਕਸ਼ਟ ਧਾਰਦੇ ਜੰਗਲਾਂ ਚ ਪੁੱਠੇ ਲਟਕ ਲਟਕ ਕੇ।
ਸੋ ਮੋ ਕੋ ਸ਼ਿਨ ਮੈਂ ਦਰਸਾਇਓ,
ਮਹਾਰਾਜ ਜੀ ਉਹ ਪਦਵੀ ਤਾਂ ਮੈਨੂੰ ਸ਼ਿਨ ਵਿੱਚ ਹੀ ਬਖਸ਼ ਦਿੱਤੀ ਤੁਸੀਂ, ਮੈਨੂੰ ਬ੍ਰਹਮ ਗਿਆਨ ਦੇ ਦਿੱਤਾ।
ਮੈਂ ਦੀਰਘ ਰੋਗ ਮਿਟਾਇਓ,
ਹਉਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਜਿਹੜੇ ਹਉਮੈ ਦਾ ਦੀਰਘ ਰੋਗ ਸੀ ਉਹ ਤੁਸੀਂ ਮੇਟ ਦਿੱਤਾ।
ਧੰਨ ਧੰਨ ਸਤਿਗੁਰ ਗਤ ਨਿਆਰੀ,
ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸੱਚੇ ਪਾਤਸ਼ਾਹ, ਤੁਹਾਡੀ ਗਤੀ ਤਾਂ ਨਿਆਰੀ ਹੋਈ ਹੈ।
ਨਮੋ ਨਮੋ ਭਾਵ ਭੰਜਨ ਹਾਰੀ,
ਹੇ ਸੰਸਾਰ ਦੇ ਦੁੱਖਾਂ ਨੂੰ ਜੰਮਣ ਵਰ ਨੂੰ ਭੰਨਣ ਭੰਨ ਦੇਣ ਵਾਲੇ ਸਤਿਗੁਰੂ ਜੀ, ਮੇਰੀ ਨਮਸਕਾਰ ਹੈ, ਮੇਰੀ ਨਮਸਕਾਰ ਹੈ। ਮੱਥਾ ਟੇਕ ਰਹੀ ਆ ਬਾਰ ਬਾਰ।
ਗੂੜ ਗੁਪਤ ਤਤਕਾਲ ਜਨਾਯੂ,
ਮਹਾਰਾਜ ਜਿਹੜਾ ਗੁਪਤ ਸੀ ਮੇਰਾ ਸਰੂਪ, ਬਹੁਤ ਗੁੱਜਾ ਸੀ ਉਹ ਦਿਖਾ ਦਿੱਤਾ।
ਕੋਟ ਜਨਮ ਕੋ ਕਸ਼ਟ ਮਟਾਯੂ,
ਇੱਕ ਜਨਮ ਦਾ ਨੀ ਕਰੋੜਾਂ ਜਨਮਾਂ ਦਾ ਮੇਰਾ ਜੰਮਣ ਮਰਨ ਦਾ ਕਸ਼ਟ ਮੇਟਿਆ ਤੁਸੀਂ।
ਹੇ ਸਤਿਗੁਰ ਮੈਂ ਭਈ ਸਨਾਥਾ,
ਹੇ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਨੂੰ ਪਰਸ ਕੇ ਸਫਲੀ ਹੋ ਗਈ।
ਕਿਉਂ ਕਹਿ ਧਰਿਓ ਚਰਨ ਪਰ ਮਾਥਾ,
ਕਿਉਂ ਕਹਿ ਕੇ ਮਹਾਰਾਜ ਦੀ ਮਹਿਮਾ ਕਰਕੇ ਖਾਲਸਾ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ।
ਸ੍ਰੀ ਹਰਗੋਬਿੰਦ ਪੁਨ ਬਖਾਨਾ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ,
ਤਬ ਤਨ ਅੰਤ ਸਮਾਂ ਨਿਹਰ ਨਿਆਰਾ ਨਿਰਾਨਾ।
ਉਸ ਵੇਲੇ ਸਤਸੰਗ ਜੀ ਮਹਾਰਾਜ ਕਹਿੰਦੇ ਕੌਲਾਂ ਤੇਰੇ ਸਰੀਰ ਦੇ ਅੰਤ ਦਾ ਸਮਾਂ ਆ ਗਿਆ ਹੁਣ।
ਉਹ ਕੁਸ਼ਾ ਸਨ ਪਰ ਥਿਰ ਅਬੈ,
ਹੁਣ ਤੂੰ ਓ ਕਾਰਾ ਦਬ ਦਾ ਆਸਣ ਵਿਸ਼ਿਆ, ਇਹਦੇ ਤੇ ਟਿਕ ਜਾ, ਪੈ ਜਾ, ਬਰਾਜ ਜਾ।
ਮਨੇ ਟਿਕਾਊ ਸ਼ੋਰ ਦਿਸ਼ ਸਭੈ,
ਸਾਰੇ ਪਾਸਿਓਂ ਬਿਰਤੀ ਇਕੱਠੀ ਕਰਕੇ ਬਿਰਤੀ ਨੂੰ ਟਕਾ ਲੈ।
ਸਤਿਚਨ ਦਾਸੀ ਕੁਸ਼ਾ ਡਸਾਈ,
ਛੇਤੀ ਦਿਨ ਸਤਸੰਗ ਜੋ ਦਾਸੀ ਦੀ ਕੁਸ਼ਾ ਦਬ ਵਿਛਾਈ ਹੋਈ ਸੀ ਥੱਲੇ,
ਕਲਾਵਤ ਉਠਾਏ ਕਰ ਪਾਈ,
ਉੱਥੇ ਸਤਸੰਗ ਜੀ ਦਾਸੀ ਨੇ ਪਕੜ ਕੇ ਪਾ ਦਿੱਤੀ। ਸਾਹਮਣੇ ਸਤਿਗੁਰੂ ਜੀ ਇਹਦੇ ਪੈਰ ਵੱਲ ਬੈਠੇ ਨੇ, ਚਰਨ ਇਕੱਠੇ ਕਰਨਾ ਚਾਹੁੰਦੀ ਹੈ ਕਿ ਮਹਾਰਾਜ ਵੱਲ ਮੇਰੇ ਚਰਨ ਨਾ ਹੋਣ, ਪਰ ਫੇਰ ਵੀ ਸਤਸੰਗ ਜੀ ਸਤਿਗੁਰਾਂ ਵੱਲ ਦੇਖੀ ਜਾਂਦੀ ਹੈ।
ਵਸਨ ਹਾਰ ਜੋ ਨਿਸ ਦਿਨ ਉਰ ਕੋ,
ਜੋ ਸਤਿਗੁਰੂ ਜੀ ਪਹਿਲਾਂ ਵੀ ਹਿਰਦੇ ਚ ਵਸਦੇ ਸੀ ਇਸ ਦੇ,
ਬੋਲਣ ਸ਼ਕਤ ਰਹੀ ਪੁਨ ਨਾਹੀ,
ਸਤਸੰਗ ਜੀ ਅੰਤ ਦਾ ਸਮਾਂ ਨੇੜੇ ਆ ਗਿਆ, ਫੇਰ ਬੋਲਣ ਦੀ ਸ਼ਕਤੀ ਨੀ ਰਹੀ ਇਹਦੇ ਸਰੀਰ ਚ।
ਜਖਨ ਪਲਕ ਗੁਰ ਦਰਸ਼ਨ ਮਾਹੀ,
ਬਸ ਨੇਤਰ ਖੁੱਲੇ ਨੇ ਪਲਕਾਂ, ਸਤਿਗੁਰਾਂ ਦੇ ਦਰਸ਼ਨ ਕਰੀ ਜਾਂਦੀ ਹੈ।
ਹੇਰਤ ਹੇਰਤ ਨਿਕਸੇ ਪ੍ਰਾਨਾ,
ਖਾਲਸਾ ਜੀ ਆਖੋ ਵਾਹਿਗੁਰੂ, ਦਰਸ਼ਨ ਕਰਦੀ ਕਰਦੀ ਦੇ ਸਵਾਦ ਸਤਸੰਗ ਜੀ ਖੁੱਲੀ ਗੰਠ, ਉਠੋ ਲਿਖਿਆ ਆਇਆ ਰਾਮ, ਤ੍ਰੈਸਤ ਅੰਗ ਲਵਾਈ ਉਹਦੂ ਤਿਸਕਾ ਕਮਨ ਉਧਾਰੋ। ਆਪਣਾ ਸਤਸੰਗ ਜਿਹੜਾ ਸਵਾਸ ਹੈ ਇਹਨੂੰ ਪ੍ਰਾਣ ਵਾਜੂ ਕਹਿੰਦੇ। ਵਾਸਤਵ ਵਿੱਚ ਤਾਂ ਸਰੀਰ ਵਿੱਚ 49 ਕਰੋੜ ਤਰ੍ਹਾਂ ਦੀ ਵਾਜੂ ਮੰਨੀ ਹੈ ਪਾਉਣੀ, ਉਹਦੇ ਵੱਖਰੇ ਵੱਖਰੇ ਨਾਂ ਨੇ ਉਹਨਾਂ ਦੇ ਟਿਕਾਣੇ ਹੋਣੇ ਵੱਖਰੇ ਹੋਣੇ ਕਰਕੇ। ਜਿਵੇਂ ਹੁੰਦਾ ਆਦਮੀ ਹੋਈ ਹੈ, ਘਰ ਆ ਜਾਵੇ ਤਾਂ ਨਿਆਣੇ ਡੈਡੀ ਡੈਡੀ ਕਹਿਣ ਲੱਗ ਜਾਂਦੇ, ਬਾਹਰ ਦਫ਼ਤਰ ਚਲਿਆ ਜਾਂਦੇ ਕਲਰਕ ਕਹਿਣ ਲੱਗ ਜਾਂਦੇ ਹੈ, ਹੋਰ ਕਿਤੇ ਕੋਈ ਕੂੜਾ ਚੱਕੀ ਜਾਵੇ ਤਾਂ ਕੋਈ ਹੋਰ ਕੋਈ ਬੋਲਣ ਲੱਗ ਜਾਂਦੇ ਹੈ। ਇਉਂ ਸਤਸੰਗ ਜੀ ਕਿਰਿਆ ਕਰਕੇ ਨਾਂ ਪੈ ਜਾਂਦੇ, ਸਰੀਰ ਤਾਂ ਉਹੀ ਹੈ, ਹਵਾ ਉਹੀ ਹੈ, ਜੇ ਥੱਲੇ ਨੂੰ ਸਰਦੀ ਹੈ ਤਾਂ ਆਪਾਂ ਪਦ ਆਦਿ ਕਹਿ ਦਿੰਦੇ ਹਾਂ, ਉਹਨੂੰ ਅਪਾਨ ਵਾਜੂ ਕਹਿੰਦੇ ਵਿਦਵਾਨ ਲੋਕ। ਇਸੇ ਤਰ੍ਹਾਂ ਜਦੋਂ ਨਾੜੀਆਂ ਦੇ ਵਿੱਚ ਖੂਨ ਨੂੰ ਤੋਰਦੀ ਹੈ ਉਹ ਵੀ ਪਾਉਣ ਹੈ, ਉਹਨੂੰ ਬਿਆਨ ਬਾਜੂ ਕਹਿ ਦਿੰਦੇ ਨੇ। ਜਿਹੜੇ ਸਰੀਰ ਪ੍ਰਾਣ ਚੱਲਦੇ ਇਹਨੂੰ ਇਹ ਹਵਾ ਨੂੰ ਪ੍ਰਾਣ ਕਹਿ ਦਿੰਦੇ। ਇਹਨਾਂ ਦੇ ਟਿਕਾਣੇ ਨੇ ਸਤਸੰਗ ਜੀ 5 ਪ੍ਰਾਣਾਂ ਦੇ। ਸੋ ਇਹ ਜਿੱਥੇ ਨਾਭੀ ਆ ਨਾ ਆਪਣੀ ਧੁੰਨੀ, ਇਹਦੇ ਇਰਦ ਗਿਰਦ ਸਤਸੰਗ ਜੀ ਐਂ ਹਵਾ ਚੱਲਦੀ ਹੈ ਗੱਠਰ ਰੂਪ ਹੋ ਕੇ, ਜਿਵੇਂ ਆਪਾਂ ਮਾਈਆਂ ਮਧਾਣੀ ਪਾ ਕੇ ਰਿੜਕਦੀਆਂ ਨੇ ਤੋਲੇ ਦੇ ਵਿੱਚ, ਕਦੇ ਉਧਰੋਂ ਖਿੱਚ ਲਿਆ, ਕਦੇ ਉਧਰੋਂ ਫਿਰ ਛੱਡਤਾ, ਉਧਰੋਂ ਖਿੱਚ ਲਿਆ ਉਧਰ ਛੱਡਤਾ, ਐਂ ਸਵਾਸ ਆਪਣੇ ਕਦੇ ਅੰਦਰ ਨੂੰ ਚਲੇ ਗਏ, ਕਦੇ ਬਾਹਰ ਨੂੰ, ਕਦੇ ਅੰਦਰ ਨੂੰ, ਕਦੇ ਬਾਹਰ ਨੂੰ, ਉੱਥੇ ਗੱਠ ਹੈ ਸਤਸੰਗ ਜੀ, ਪਾਉਣ ਦੀ ਗੰਢ ਹੈ, ਉਹ ਨਾਭੀ ਦੇ ਕੋਲੇ ਹੈ, ਨਾਭੀ ਦੇ ਐਨ ਥੱਲੇ। ਉਹ ਸਤਸੰਗ ਜੀ ਜਦੋਂ ਅੰਤ ਦੇ ਸਮੇਂ 2-3 ਸਾਲ ਸਾਹ ਰਹਿ ਜਾਂਦੇ ਉਦੋਂ ਖੁੱਲ੍ਹ ਜਾਂਦੀ ਹੈ ਉਹ ਗੰਢ। ਗੁਰਬਾਣੀ ਚ ਆਉਂਦਾ ਹੈ, ਗੁਰਬਾਣੀ ਚ ਬਹੁਤ ਹੀ ਸੰਖੇਪ ਨਾਲ ਸਤਸੰਗ ਜੀ, ਖੁੱਲੀ ਗੰਠ ਉਠੋ ਲਿਖਿਆ ਆਇਆ ਰਾਮ। ਹੇ ਭਾਈ, ਤੁਰੋਂ ਲਿਖਿਆ ਹੋਇਆ ਆ ਗਿਆ, ਤੇਰੀ ਆਜੂ ਸਮਾਪਤ ਹੈ, ਤੇਰੀ ਗੰਢ ਪਾਨ ਅਵਾਨ ਬਾਜੂ ਦੀ ਖੁੱਲ ਚੁੱਕੀ ਹੈ। ਉਸ ਵੇਲੇ ਸਤਸੰਗ ਜੀ 2-3 ਸਾਹ ਹੁੰਦੇ ਛਾਤੀ ਚ ਆ ਕੇ ਸਮਾਪਤ ਹੋ ਜਾਂਦਾ ਹੈ ਸਰੀਰ। ਸੋ ਉਹ ਪ੍ਰਾਣ ਬਾਜੂ ਹੈ ਸਤਸੰਗ ਜੀ, ਕਿਉਂ ਪ੍ਰਾਣਾਂ ਤੇ ਹੀ ਸਵਾਰ ਹੋ ਕੇ ਗਾਹਾਂ ਜਾਣਾ, ਜਿਵੇਂ ਇੱਥੋਂ ਤਾਂ ਤੁਰ ਪੈਂਦੇ ਇਹਨਾਂ ਪੈਰਾਂ ਤੇ, ਅਤੇ ਗਾਹਾਂ ਕਿਵੇਂ ਤੋਂ ਜਾਣਾ। ਗਾਹਾਂ ਸਤਸੰਗ ਜੀ ਪ੍ਰਾਣ ਘੋੜੇ ਨੇ, ਮਨ ਸਵਾਰੀ ਕਰਦਾ, ਇਹ ਉੱਤੇ ਸਵਾਰੀ ਕਰਕੇ ਸਤਸੰਗਤ ਜੀ ਜਾਂਦਾ ਹੈ। ਜਿਵੇਂ ਲਗਾਮ ਹੱਥ 'ਚ ਪਕੜੀ ਹੁੰਦੀ ਹੈ, ਇੰਦਰੀਏ ਨੇ, ਪ੍ਰਾਣਾਂ ਦੇ ਉੱਤੇ ਸਵਾਰ ਹੋ ਕੇ ਪ੍ਰਲੋਕ ਨੂੰ ਜਾਂਦਾ ਹੈ ਇਹ।
ਹੇਰਤ ਹੇਰਤ ਨਿਕਸੇ ਪ੍ਰਾਣਾ,
ਐ ਮਹਾਰਾਜ ਦੇ ਦਰਸ਼ਨ ਕਰਦੀ ਕਰਦੀ ਦੇ ਸਤਸੰਗਤ ਜੀ ਜਿਹੜੇ ਪ੍ਰਾਣ ਸੀ ਸਰੀਰ ਵਿੱਚੋਂ ਬਾਹਰ ਨਿਕਲ ਗਏ।
ਤਨ ਪਦ ਪਾਏ ਮਹਾਨਾ,
ਹਾਂਜੀ
ਭਈ ਧਨ ਪਦ ਪਾਏ ਮਹਾਨਾ।
ਮਹਾਨ ਬ੍ਰਹਮ ਗਿਆਨੀਆਂ ਵਾਲੀ ਪਦਵੀ ਪਾ ਕੇ ਧਨਤਾ ਯੋਗ ਹੋਈ ਮਾਤਾ ਕੌਲਾ।
ਮ੍ਰਿਤਕ ਭਈ ਗੁਰਦਾਸ ਹਕਾਰੇ।
ਜਦੋਂ ਸਤ ਸੰਗਤ ਜੀ ਮ੍ਰਿਤੂ ਨੂੰ ਸਰੀਰ ਪ੍ਰਾਪਤ ਹੋ ਗਿਆ, ਸਤਿਗੁਰੂ ਜੀ ਨੇ ਆਪਣੇ ਸੇਵਕ ਸੱਦੇ ਸਿੱਖ,
ਜਿਸ ਕੀ ਦਾਸੀ ਸਾਥ ਉਚਾਰੇ,
ਉਸ ਦੀ ਦਾਸੀ ਨੂੰ ਵੀ ਕਹਿ ਦਿੱਤਾ ਕੌਲਾਂ ਦੀ ਨੂੰ,
ਮ੍ਰਿਤਕ ਕਿਆ ਕਿਰਿਆ ਕੀ ਜੈ ਅਬ ਸਾਰੀ,
ਇਹਦੀ ਮ੍ਰਿਤਕ ਕਿਰਿਆ ਸਾਰੀ ਕਰਾਓ,
ਬੇਗਮ ਨੋ ਸ਼ੁਭ ਬਾਗ ਮਜਾਰੀ,
ਬਾਗ ਦੇ ਵਿੱਚ ਸੰਸਕਾਰ ਕਰੋ ਇਸ ਦਾ,
ਕਹੇ ਗੁਰੂ ਕੋ ਕਹੇ ਗੁਰੂ ਕੇ ਮਿਲ ਨਰ ਨਾਰ।
ਸਤਸੰਗ ਜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਰਤਾਰਪੁਰ ਦੇ ਜਿੰਨੇ ਪ੍ਰੇਮੀ ਸੀ ਸਾਰੇ ਪੁਰਸ਼ ਇਸਤਰੀਆਂ ਇਕੱਠੇ ਹੋਏ,
ਕਰੀ ਨਹਾਵਨ ਨਿਰਮਲ ਬਾਰ,
ਉਜਲ ਜਲ ਦੇ ਨਾਲ ਮਾਤਾ ਕੌਲਾਂ ਦੇ ਸਰੀਰ ਦਾ ਇਸ਼ਨਾਨ ਕਰਾਇਆ।
ਬਹੁਤ ਸੈਲ ਕੋ ਪਾਏ ਦੁਸ਼ਾਲਾ,
ਬਹੁਤ ਸਤਸੰਗ ਜੀ ਕੀਮਤ ਦੇ ਵਸਤਰ ਆਦਿਕ ਪਹਿਲਾਂ ਪਾਏ, ਫਿਰ ਉੱਤੇ ਦੁਸ਼ਾਲਾ ਪਾਇਆ,
ਗਾਏ ਰਬਾਬੀ ਸ਼ਬਦ ਵਿਸ਼ਾਲਾ,
ਰਬਾਬੀਆਂ ਨੇ ਸਤਸੰਗ ਜੀ ਕੀਰਤਨ ਦੁਆਰਾ ਸ਼ਬਦ ਗਾਏ,
ਕਰ ਗਮਨੇ ਉਪਵਨ ਮਾਹੀ,
ਬਗੀਚੇ ਵਿੱਚ ਗਏ ਸਤਸੰਗ ਜੀ ਕਰਤਾਰਪੁਰ ਦੇ ਇਰਦ ਗਿਰਦ ਪ੍ਰੇਮੀਆਂ ਨੂੰ ਪਤਾ ਹੋਊਗਾ ਕਿੱਥੇ ਇੱਕ ਮਾਤਾ ਜੀ ਦਾ ਸਥਾਨ ਹੈ, ਉੱਥੇ ਉਹਨਾਂ ਸਮਿਆਂ ਚ ਜਿੱਥੇ ਮਾਤਾ ਜੀ ਦਾ ਸਥਾਨ ਹੈ ਬਾਗ ਹੋਵੇਗਾ।
ਇਮ ਕੌਲਾਂ ਗਥ ਸਗਰੀ ਪਰਾਹੀ,
ਹਾਂਜੀ
ਇਮ ਕੌਲਾਂ ਗਥ ਸਗਰੀ ਪਰਾਹੀ,
ਇਉਂ ਸਤ ਸੰਗਤ ਜੀ ਕੌਲਾਂ ਦੀ ਜਿਹੜੀ ਕਥਾ ਹੈ ਉਹ ਪੂਰਨ ਕਹੀ ਹੈ।
ਸਤਿਗੁਰ ਬੈਠੇ ਲਾਏ ਦੀਵਾਨ,
ਸਤਿਗੁਰੂ ਜੀ ਦੀਵਾਨ ਲਾ ਕੇ ਬੈਠ ਗਏ,
ਆਵਦ ਭਏ ਲੋਕ ਸਭ ਜਾਣ,
ਲੋਕ ਸਤ ਸੰਗਤ ਜੀ ਕੌਲਾਂ ਦਾ ਸਮਾਉਣਾ ਸਮਝ ਕੇ ਅਫਸੋਸ ਵਾਸਤੇ ਸਾਰੇ ਆਉਂਦੇ ਨੇ,
ਸ਼ੋਕ ਠਾਨ ਬੈਠੇ ਗੁਰ ਤੀਰ,
ਸਾਰੇ ਸਤ ਸੰਗਤ ਜੀ ਬਰਾਗ ਧਾਰ ਕੇ ਸਤਿਗੁਰਾਂ ਦੇ ਕੋਲੇ ਬੈਠੀ ਜਾਂਦੇ ਨੇ ਸੰਸਕਾਰ ਕਰਕੇ ਆ ਕੇ,
ਆਯੋ ਪੈਂਦ ਖਾਨ ਬਰਬੀਰ,
ਜਦ ਨੂੰ ਪੈਂਦੇ ਖਾਨ ਨੂੰ ਪਤਾ ਲੱਗਿਆ ਉਹ ਵੀ ਆ ਗਿਆ,
ਆਏ ਮਾਤ ਕੈ ਊਚ ਪੁਕਾਰਾ,
ਸਤ ਸੰਗਤ ਜੀ ਪੈਂਦੇ ਖਾਂ ਜਦੋਂ ਅੰਮ੍ਰਿਤਸਰ ਆਪਣੇ ਘਰ ਵਾਲੀ ਨੂੰ ਲੈ ਕੇ ਜਾਂਦਾ ਸੀ ਤਾਂ ਮਾਤਾ ਕੌਲਾਂ ਜੀ ਦੇ ਪਾਸ ਹੀ ਰਿਹਾ ਕਰਦਾ ਸੀ ਕੌਲਸਰ ਸਰੋਵਰ ਤੇ, ਇਹਦੇ ਕੋਲੋਂ ਸਤ ਸੰਗਤ ਜੀ ਮੋਹ ਵਿਛੋੜੇ ਦੀ ਸੱਟ ਸਹਾਰੀ ਨਹੀਂ ਗਈ, ਇਹੋ ਜਿਹਾ ਨਾਲੇ ਸੂਰਮਾ ਸੀ, ਹੈ ਮਾਤਾ ਤੂੰ ਕਿੱਥੇ ਚਲੀ ਗਈ ਕਹਿ ਕੇ ਸਤ ਸੰਗਤ ਜੀ ਇੱਕਦਮ ਇਸ ਨੇ ਧਾ ਮਾਰੀ ਮਹਾਰਾਜ ਦੇ ਸਾਹਮਣੇ ਇੱਕ ਪੈਂਦੇ ਖਾਨ,
ਦੇ ਧੀਰਜ ਸਤਿਗੁਰ ਨਿਰਵਾਰਾ,
ਸਤਿਗੁਰਾਂ ਨੇ ਧੀਰਜ ਦੇਖ ਕੇ ਭਾਣਾ ਮੰਨਣ ਵਾਸਤੇ ਇਹਨੂੰ ਕਿਹਾ,
ਸਭ ਹੀ ਸਪਟ ਸਿੱਖ ਨਾਰਪੁਰ ਕੇ,
ਸਾਰੇ ਜਿੰਨੇ ਕਰਤਾਰਪੁਰ ਦੇ ਲੋਕ ਸੀ ਪੁਰਸ਼ ਇਸਤਰੀਆਂ ਗੁਰਸਿੱਖ ਸੂਰਮੇ ਜਿੰਨੇ
ਗਮਨੇ ਬੈਠ ਬੈਠ ਢਿੱਗ ਗੁਰ ਕੇ,
ਸਾਰੇ ਮਹਾਰਾਜ ਦੇ ਕੋਲੇ ਬੈਠ ਬੈਠ ਕੇ ਘਰਾਂ ਨੂੰ ਜਾਂਦੇ ਹਨ,
ਸੰਧਿਆ ਭਈ ਗਏ ਗੁਰ ਡੇਰੇ,
ਜਦੋਂ ਸ਼ਾਮ ਹੋਈ ਸਤਿਗੁਰੂ ਜੀ ਆਪਣੇ ਸਥਾਨ ਤੇ ਪਹੁੰਚੇ,
ਨਿਜ ਨਿਜ ਥਾਨ ਸਕਲ ਚਲ ਹੇਰੇ,
ਆਪੋ ਆਪਣੇ ਥਾਵਾਂ ਤੇ ਸਤਸੰਗ ਜੀ ਚਲੇ ਗਏ,
ਸੁਪਤ ਜਥਾ ਸੁਖ ਰਾਤ ਬਤਾਈ,
ਜੈਸੇ ਜੋਗ ਸੀ ਸੁਖ ਨਾਲ ਸਤਸੰਗ ਜੀ ਸੌਂ ਕੇ ਰਾਤ ਬਤੀਤ ਕੀਤੀ,
ਜਾਗੇ ਪ੍ਰਭੂ ਭੋਰ ਹੋਇਆ,
ਅੰਮ੍ਰਿਤ ਵੇੜਾ ਹੋਇਆ ਆਪ ਜੀ ਜਾਗ ਪਏ,
ਕਿਸ ਬਿਧ ਕੇਤਕ ਦਿਵਸ ਬਤਾਏ,
ਕਿਉਂ ਸਤਸੰਗ ਜੀ ਕਿਤਨੇ ਇੱਕ ਦਿਨ ਇਸ ਪ੍ਰਕਾਰ ਬਤੀਤ ਕੀਤੇ ਹਨ। ਸਤਸੰਗ ਜੀ ਰਾਗੀ ਸਿੰਘ ਸਾਹਿਬ ਜੀ ਆ ਗਏ, ਆਪਾਂ ਕੀਰਤਨ ਵੀ ਸਰਵਣ ਕਰਨਾ, ਇਉਂ ਸਤਸੰਗ ਜੀ ਮਾਤਾ ਜੀ ਦਾ ਸਮਾਉਣਾ ਕਰਤਾਰਪੁਰ ਹੋਇਆ ਹੈ, ਜਿਸ ਪ੍ਰਕਾਰ ਆਪ ਜੀ ਸਤਸੰਗ ਜੀ ਹੁਣ ਕਰਤਾਰਪੁਰ ਹੀ ਟਿਕਣਗੇ, ਇੱਥੇ ਆਪ ਜੀ ਨੇ ਸਤਸੰਗਤ ਜੀ ਥਾਂ ਥਾਂ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਮਹਾਰਾਜ ਸਾਹਿਬ ਜੀ ਗੁਰਸਿੱਖ ਸੂਰਮਿਆਂ ਦੀ ਫੌਜ ਪ੍ਰਗਟ ਕਰ ਕੀਤੀ ਹੋਈ ਹੈ, ਬਾਦਸ਼ਾਹ ਨਾਲ ਜੰਗ ਕੀਤਾ ਜਿੱਤ ਕੇ ਆਏ ਨੇ, ਬਹੁਤ ਸਾਰੇ ਸੂਰਮੇ ਹੋਰ ਭਰਤੀ ਹੋਣੇ ਸ਼ੁਰੂ ਹੋ ਗਏ। ਸਤਸੰਗਤ ਜੀ ਆਪ ਜੀ ਇੱਥੇ ਹੀ ਸਤਸੰਗ ਜੀ ਕੋਲ ਟਿਕ ਕੇ ਜੀਵਾਂ ਦੀ ਕਲਿਆਣ ਕਰਨਗੇ, ਉਹ ਕਥਾ ਸਤਸੰਗ ਜੀ ਕੱਲ੍ਹ ਨੂੰ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਇੱਥੇ ਹੀ ਵਿਸਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।